ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਨਚ ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸਵਰਗ ਰਾਜਨ ਹੈ ਨਚ ਦੁਰਲਭੰ ਭੋਜਨੰ ਬਿੰਜਨੰ ਨਚ ਦੁਰਲਭੰ ਸਵਸ ਅੰਬਰ ਹੈ ਨਚ ਦੁਰਲਭੰ ਸੁਤ ਭਰਾਤ ਮੀਤ ਬਾਂਧਵ ਨਚ ਦੁਰਲਭੰ ਬਨਤਾ ਬਿਲਾਸ ਹੈ ਨਚ ਦੁਰਲਭੰ ਵਿਦਿਆ ਪ੍ਰਬੀਣ ਨਚ ਦੁਰਲਭੰ ਚਤੁਰ ਚੰਚਲ ਹੈ ਦੁਰਲਭੰ ਏਕ ਭਗਵਾਨ ਨਾਮ ਨਾਨਕ ਲਭਦਿਅੰ ਸਾਧ ਸੰਗ ਕਿਰਪਾ ਪ੍ਰਭੰ ਹਮ ਅਵਗੁਣ ਭਰੇਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣ ਆਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਸ਼ਵਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਜੁਗੋ ਜੁਗ ਅਟਲ ਚਬਰ ਛਤਰ ਤਖ਼ ਦੇ ਮਾਲਕ ਹਲਤ ਪਲ ਦੇ ਰੱਖਿਅਕ ਕਰਨਾ ਨਿਧਾਨ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਗੁਰਤਾ ਗੱਦੀ ਦੇ ਸੰਘਾਸਨ ਪਰ ਸੁਭਾਏ ਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਅੱਜ ਆਪ ਸਾਰੀਆਂ ਸੰਗਤਾਂ ਆਪ ਸਭ ਵਡਭਾਗੀ ਜਨ ਗੁਰਮੁਖ ਪਿਆਰੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਹ ਜੋਤ ਅੱਠਵੇਂ ਸਰੀਰ ਵਿੱਚ ਜਿਹੜੀ ਵਰਤੀ ਜਿਨ੍ਹਾਂ ਨੇ ਕਿਰਪਾ ਕੀਤੀ ਮਿਹਰ ਕੀਤੀ ਸਾਡੇ ਭਲੇ ਵਾਸਤੇ ਅਵਤਾਰ ਧਾਰਨ ਕੀਤਾ ਐਸੇ ਮਹਾਨ ਸਤਿਕਾਰਯੋਗ ਸਤਿਗੁਰੂ ਸਾਹਿਬ ਜੀ ਦਾ ਪਾਵਨ ਪਿੱਤਰ ਆਗਮਨ ਪੁਰਬ ਮਨਾਉਣ ਵਾਸਤੇ ਆਪ ਸਾਰੇ ਇਕੱਤਰ ਹੋਏ ਹੋ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੋ ਮਹਾਰਾਜ ਜੀ ਦਾ ਅਵਤਾਰ ਪੁਰਬ ਮਨਾਉਂਦਿਆਂ ਹੋਇਆਂ ਪ੍ਰਾਰੰਭ ਹੋਏ ਸਨ ਸਮੇਤ ਜਪਜੀ ਸਾਹਿਬ ਦੇ ਪਾਠਾਂ ਦੇ ਨਿਰਵਿਘਨਤਾ ਸਾਹਿਬ ਸੰਪੂਰਨਤਾ ਮਹਾਰਾਜ ਜੀ ਨੇ ਆਪ ਕਿਰਪਾ ਕਰਕੇ ਬਖਸ਼ੀ ਹੈ ਜੀ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਇਸੇ ਹੀ ਸੰਬੰਧ ਵਿੱਚ ਆਪ ਜੀ ਨੇ ਸਰਵਣ ਕੀਤੇ ਹਨ ਆਪਣੇ ਸਵਾਸ ਸਫਲੇ ਕੀਤੇ ਧੰਨ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਆਪਾਂ ਪ੍ਰਾਰੰਭ ਕਰੀਏ। ਇਹਦੇ ਤੋਂ ਪਹਿਲਾਂ ਆਪ ਸਾਰੀਆਂ ਸੰਗਤਾਂ ਨੂੰ ਮੈਂ ਮਹਾਰਾਜ ਜੀ ਦੇ ਅਵਤਾਰ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਜੀ। ਲੱਖ ਲੱਖ ਮੁਬਾਰਕਾਂ ਹੋਵਣ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਦੀਆਂ, ਆਗਮਨ ਦਿਵਸ ਦੀਆਂ, ਕਿਉਂਕਿ ਗੁਰੂ ਸਾਹਿਬ ਜੀ ਦੇ ਜਿਹੜੇ ਪਿਆਰੇ ਨੇ ਉਹਨਾਂ ਦੀ ਅਵਸਥਾ, ਆਪਣੇ ਅੰਦਰ ਦੀ ਅਵਸਥਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਥਨ ਕੀਤੀ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਜਿਵੇਂ ਪਤਾ ਲੱਗਦਾ ਗੁਰੂ ਸਾਹਿਬ ਜੀ ਦੇ ਆਗਮਨ ਦਾ, ਕਹਿੰਦੇ ਗੁਰਮੁਖਾਂ ਦੇ ਮਨ 'ਚ ਚਾਅ ਪੈਦਾ ਹੁੰਦਾ, ਉਹਨਾਂ ਨੂੰ ਖੁਸ਼ੀ ਹੁੰਦੀ, ਕਿਉਂਕਿ ਗੁਰੂ ਸਾਹਿਬ ਜੀ ਨੇ ਅਵਤਾਰ ਲੈ ਕੇ ਸਾਧ ਸੰਗਤ ਜੀ ਵਿਸ਼ੇਸ਼ ਤੌਰ 'ਤੇ ਜਿਹੜੀ ਕਿਰਪਾ ਕੀਤੀ ਉਹ ਸੀ ਸੰਸਾਰ ਦੇ ਭਲੇ ਵਾਸਤੇ। ਪਰ ਜਦੋਂ ਅੱਠਵੇਂ ਪਾਤਸ਼ਾਹ ਜੀ ਦੀ ਗੱਲ ਚੱਲਦੀ ਹੈ ਨਾ, ਤਾਂ ਬਹੁਤ ਵਾਰ ਕੁਝ ਗੁਰਮੁਖ ਪਿਆਰੇ ਕਹਿਣਗੇ ਬਾਲ ਗੁਰੂ ਅਸ਼ਟਮ ਬਲਬੀਰਾ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਉਹ ਬਾਲ ਗੁਰੂ ਨਹੀਂ ਸਾਧ ਸੰਗਤ ਜੀ। ਬਾਲ ਗੁਰੂ ਕਹਿਣ ਵਾਲੇ ਗੁਰੂ ਦੇ ਅਰਥ ਕਰਦੇ ਸੰਸਾਰੀ। ਅਸਲ ਵਿੱਚ ਗੁਰੂ ਦਾ ਸੰਬੰਧ ਉਮਰ ਨਾਲ ਜਾਂ ਪੀੜ੍ਹੀਆਂ ਦੇ ਗੈਪ ਨਾਲ ਨਹੀਂ ਹੁੰਦਾ, ਗੁਰੂ ਤਾਂ ਜੋਤ ਹੈ। ਇਸ ਲਈ ਜਦੋਂ ਆਪਾਂ ਗੁਰੂ ਸਾਹਿਬ ਜੀ ਦੇ ਜੀਵਨ ਦੀ ਗੱਲ ਕਰੀਏ, ਮਹਾਰਾਜ ਜੀ ਦਾ ਚਰਚਾ ਕਰਦੇ ਹਾਂ, ਫਿਰ ਆਪਾਂ ਉਹਨਾਂ ਨੂੰ ਅਵਤਾਰ ਨਹੀਂ ਕਹਿੰਦੇ, ਉਹਨਾਂ ਨੂੰ ਨਬੀ ਨਹੀਂ ਕਹਿੰਦੇ, ਪੈਗੰਬਰ ਨਹੀਂ ਕਹਿੰਦੇ, ਮੁਰਸ਼ਦ ਨਹੀਂ ਕਹਿੰਦੇ, ਟੀਚਰ ਨਹੀਂ ਕਹਿੰਦੇ, ਮਾਸਟਰ ਨਹੀਂ ਕਹਿੰਦੇ, ਆਪਾਂ ਗੁਰੂ ਕਹਿੰਦੇ। ਗੁਰੂ ਗੁਰੂ ਦਾ ਭਾਵ ਸੰਸਾਰੀ ਨਹੀਂ, ਕੁਝ ਹੋਰ ਹੈ। ਦੇਖੋ ਇਹਨਾਂ ਗੱਲਾਂ ਦਾ ਕਿੰਨਾ ਖਿਆਲ ਰੱਖਿਆ ਭਾਈ ਗੁਰਦਾਸ ਜੀ ਨੇ। ਅਵਤਾਰ ਦਾ ਅਰਥ ਹੁੰਦਾ ਜਿਹੜਾ ਉਤਰਿਆ। ਗੁਰੂ ਸਾਹਿਬ ਜੀ ਨੇ ਵੀ ਅਵਤਾਰ ਲਿਆ ਪਰ ਪ੍ਰਗਟ ਹੋ ਕੇ, ਮਹਾਰਾਜ ਪ੍ਰਗਟ ਹੋਏ ਨੇ। ਇਸ ਲਈ ਉਹਨਾਂ ਨੇ ਆਖਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ। ਗੁਰੂ ਸਾਹਿਬ ਜੀ ਪ੍ਰਗਟ ਹੋਏ, ਆਪਾਂ ਉਹਨਾਂ ਨੂੰ ਸਭ ਦਾ ਸਤਿਕਾਰ ਕਰਦੇ ਹਾਂ, ਪਰ ਆਪਾਂ ਉਹਨਾਂ ਦੀ ਤੁਲਨਾ ਇਹ ਨਹੀਂ ਕਹਿੰਦੇ ਵੀ ਉਹ ਨਬੀ ਨੇ ਜੀ, ਉਹ ਪੈਗੰਬਰ ਨੇ। ਕਿਉਂਕਿ ਜੇ ਨਬੀ ਦੀ ਗੱਲ ਚੱਲੇਗੀ ਤਾਂ ਫਿਰ ਉਹਦੇ ਵਿੱਚ ਸਭ ਤੋਂ ਅਖੀਰਲਾ ਜਾਂ ਸਭ ਤੋਂ ਪਹਿਲਾਂ ਇਹ ਚਰਚਾ ਚੱਲੇਗਾ। ਅਵਤਾਰ ਤਾਂ 24 ਹੋਏ ਕਲਗੀਧਰ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਵਿੱਚ ਉਹਨਾਂ ਦਾ ਜ਼ਿਕਰ ਕੀਤਾ, ਲਿਖਿਆ ਮਹਾਰਾਜ ਜੀ ਨੇ। ਫਿਰ ਜੇ ਆਪਾਂ ਆਖਾਂਗੇ ਜੀ ਇਹ ਮਹਾਰਾਜ ਮੁਰਸ਼ਦ ਨੇ, ਮੁਰਸ਼ਦ ਸਾਧ ਸੰਗਤ ਜੀ ਆਪਣੇ ਮਰੀਦ ਨੂੰ ਕਹਿੰਦਾ ਤੂੰ ਮੈਨੂੰ ਆਪਾਂ ਸਮਰਪਣ ਕਰ ਦੇ, ਫਿਰ ਮੈਂ ਤੈਨੂੰ ਦੱਸਾਂਗਾ ਮੈਂ ਕੌਣ ਆ, ਅਤੇ ਫਿਰ ਸ਼ਾਇਦ ਤੇਰੀ ਜਿਹੜੀ ਆਤਮਿਕ ਤਰੱਕੀ ਹੋਵੇਗੀ। ਇੱਥੇ ਵੀ ਆਪਾਂ ਸਮਰਪਣ ਗੁਰੂ ਸਾਹਿਬ ਨੂੰ ਕਰੀਦਾ, ਪਰ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਜਣਾਉਂਦੇ। ਗੁਰੂ ਉਸ ਜੋਤ ਉਸ ਤਾਕਤ ਦਾ ਨਾਂ ਜਿਹੜੀ ਉਵੇਂ ਵਾਹਿਗੁਰੂ ਸਾਧ ਸੰਗਤ ਜੀ ਅਲੱਖ ਹੈ, ਲਿਖਿਆ ਨਹੀਂ ਜਾਂਦਾ, ਪਰ ਗੁਰੂ ਸਾਹਿਬ ਉਸ ਅਲੱਖ ਵਾਹਿਗੁਰੂ ਨੂੰ ਲਿਖਾ ਦਿੰਦੇ ਨੇ, ਜਣਾ ਦਿੰਦੇ ਨੇ ਗੁਰਸਿੱਖ ਦੇ ਹਿਰਦੇ ਵਿੱਚੋਂ। ਉਹ ਕਹਿੰਦੇ ਤੇਰੇ ਅੰਦਰੋਂ ਹੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਪ੍ਰਗਟ ਹੋਵੇਗੀ, ਪਰ ਉਹ ਕਿਰਪਾ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਕਰਨੀ ਹੁੰਦੀ। ਅਲੱਖ ਲਿਖਾਇਆ ਗੁਰ ਤੇ ਪਾਇਆ, ਨਾਨਕ ਉਹ ਹਰ ਕਾ ਚੋਲਾ, ਇਹੀ ਕੌਤਕ ਹੈ ਗੁਰੂ ਸਾਹਿਬ ਜੀ ਦਾ। ਉਸ ਅਲੱਖ ਨੂੰ ਲਿਖਾ ਦੇਣਾ, ਜਣਾ ਦੇਣਾ ਗੁਰੂ ਨੇ ਕਿਰਪਾ ਕਰਨੀ ਹੁੰਦੀ ਹੈ। ਸਮਰਪਣ ਆਪਾਂ ਸਮਰਪਣ ਕਰਨਾ ਪੈਂਦਾ ਗੁਰੂ ਸਾਹਿਬ ਨੂੰ ਵੀ, ਪਰ ਇਹ ਥੋੜ੍ਹਾ ਜਿਹਾ ਸਾਧ ਸੰਗਤ ਜੀ ਫਰਕ ਹੈ। ਮਹਾਰਾਜ ਸਰੀਰ ਨੂੰ ਗੁਰੂ ਨਹੀਂ ਮੰਨਦੇ। ਜਦੋਂ ਮੱਖਣ ਸ਼ਾਹ ਲਬਾਣੇ ਨੇ ਗੁਰਮੁਖ ਪਿਆਰੇ ਨੇ ਨਵੇਂ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਮੈਂ ਚਾਹੁੰਦਾ ਸਦਾ ਮੈਨੂੰ ਦਰਸ਼ਨ ਬਖਸ਼ੋ, ਬਹੁਤ ਆਨੰਦ ਆਇਆ ਤੁਹਾਡੇ ਦਰਸ਼ਨ ਕਰਕੇ, ਰੂਹ ਠੰਡੀ ਹੋ ਗਈ ਹੈ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ ਮੱਖਣ ਸ਼ਾਹ ਇਹ ਸਰੀਰਾਂ ਦਾ ਮਿਲਣਾ ਵਿਛੜਨਾ ਬਣਿਆ ਰਹਿੰਦਾ, ਤੂੰ ਗੁਰਬਾਣੀ ਪੜ੍ਹਿਆ ਕਰ, ਗੁਰਬਾਣੀ ਸਦਾ ਆਨੰਦ ਦੇਵੇਗੀ ਤੈਨੂੰ, ਔਰ ਸਦਾ ਤੂੰ ਗੁਰੂ ਦੇ ਅੰਗ ਸੰਗ ਰਹੇਗਾ ਔਰ ਗੁਰੂ ਤੇਰੇ ਅੰਗ ਸੰਗ ਰਹੇਗਾ, ਗੁਰਬਾਣੀ ਪੜ੍ਹਿਆ ਕਰ। ਸਰੀਰ ਗੁਰੂ ਨਹੀਂ, ਹਾਂ ਜਿਸ ਸਰੀਰ ਤੋਂ ਗੁਰੂ ਜੋਤ ਨੇ ਸਾਧ ਸੰਗਤ ਜੀ ਕਿਰਪਾ ਕੀਤੀ ਸ੍ਰਿਸ਼ਟੀ ਦੇ ਭਲੇ ਵਾਸਤੇ, ਉਹ ਸਰੀਰ ਸਤਿਕਾਰਯੋਗ ਨੇ, ਇਸ ਕਰਕੇ ਆਪਾਂ ਉਹਨਾਂ ਨੂੰ ਮੱਥਾ ਟੇਕਦੇ ਹਾਂ। ਸ੍ਰਿਸ਼ਟੀ ਨੇ ਮੱਥਾ ਟੇਕਿਆ, ਪਰ ਅਸਲ ਵਿੱਚ ਗੁਰੂ ਸਾਹਿਬ ਜੀ ਨੇ ਗੁਰਬਾਣੀ ਪ੍ਰਗਟ ਕੀਤੀ ਸਾਡੇ ਭਲੇ ਲਈ, ਅਤੇ ਆਪਣੇ ਆਪ ਨੂੰ ਪ੍ਰਗਟ ਕੀਤਾ ਉਹ ਵੀ ਸਾਡੇ ਭਲੇ ਲਈ, ਗੁਰਬਾਣੀ ਅਤੇ ਨਾਮ ਦ੍ਰਿੜ ਕਰਵਾਉਣ ਲਈ। ਜੇ ਸਦਾ ਸਰੀਰ ਨੇ ਗੁਰੂ ਰਹਿਣਾ ਹੁੰਦਾ ਤਾਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਨਾ ਲਾਉਂਦੇ ਆਪਾਂ ਨੂੰ। ਪਰ ਜਦੋਂ ਕਹਿੰਦੇ ਜੀ ਬਾਲ ਗੁਰੂ, ਬਾਲ ਗੁਰੂ, ਬਾਲ ਗੁਰੂ ਨਹੀਂ, ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਵੇਂ ਹੀ ਗੁਰੂ ਨੇ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਲੇਸ ਮਾਤਰ ਫਰਕ ਨਹੀਂ, ਫਰਕ ਸਿਰਫ ਉਮਰ ਦਾ, ਅਤੇ ਉਹ ਸੰਸਾਰੀ ਅਰਥਾਂ ਨੂੰ ਸਾਹਮਣੇ ਰੱਖ ਕੇ ਕਹਿ ਦਿੰਦੇ, ਇੱਥੇ ਉਮਰ ਦੀ ਗੱਲ ਹੀ ਨਹੀਂ ਹੈਗੀ। ਕਮਾਲ ਦੀ ਗੱਲ ਹੈ ਜਦੋਂ ਮਹਾਰਾਜ ਦਾ ਆਪਾਂ ਜੀਵਨ ਪੜ੍ਹਦੇ, ਤੁਸੀਂ ਦੇਖੋ ਮਾੜੀ ਜੀ ਸੂਖਮ ਬਿਰਤੀ ਕਰਕੇ ਭਾਈ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਦੇ ਸਿੰਘਾਸਨ ਤੇ ਆਪਣੇ ਪੋਤਰੇ ਨੂੰ ਬਿਠਾਉਂਦੇ ਨੇ, ਤਿੰਨ ਸਾਹਿਬਜ਼ਾਦੇ ਉਹਨਾਂ ਦੇ ਕੋਲ ਨੇ ਉਸ ਵੇਲੇ। ਉਹ ਕਹਿੰਦੇ ਇੱਥੇ ਪੀੜ੍ਹੀ ਦੇ ਗੈਪ ਦਾ ਕੋਈ ਮਤਲਬ ਨਹੀਂ ਹੈਗਾ। ਤੇ ਫਿਰ ਉਹੀ ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਦਾ ਇਸ਼ਾਰਾ ਕਰਦੇ ਆਪਣੇ ਬਾਬੇ ਵੱਲ। ਬਾਬੇ ਤੋਂ ਪੋਤੇ ਕੋਲ ਆਉਂਦੀ ਤੇ ਪੋਤੇ ਕੋਲੋਂ ਬਾਬੇ ਕੋਲ ਜਾਂਦੀ ਹੈ। ਇਹਦਾ ਅਰਥ ਹੈ ਵੀ ਇੱਥੇ ਉਮਰ ਦੀ ਕੋਈ ਗੱਲ ਨਹੀਂ, ਇੱਥੇ ਪੀੜ੍ਹੀ ਦੀ ਕੋਈ ਗੱਲ ਨਹੀਂ, ਇੱਥੇ ਸਰੀਰ ਦੀ ਕੋਈ ਗੱਲ ਨਹੀਂ, ਇੱਥੇ ਕੰਮ ਕਰਨਾ ਗੁਰੂ ਜੋਤ ਨੇ। ਤੇ ਗੁਰੂ ਜੋਤ ਉਹੀ ਹੈ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ 'ਚ ਕੰਮ ਕਰਦੀ। ਉਹ ਉਨੀ ਸਮਰੱਥ ਹੈ 5.25 ਸਾਲ ਦੇ ਬਚਪਨ ਵਾਲੇ ਸਰੀਰ ਵਿੱਚ ਵੀ, ਔਰ ਉਨੀ ਸਮਰੱਥ ਹੈ 95 ਸਾਲ ਦੇ 100 ਸਾਲ ਦੇ ਬਜ਼ੁਰਗ ਸਰੀਰ ਵਿੱਚ ਵੀ। ਇਸੇ ਲਈ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਸੀ ਉਹ ਸਭ ਲੋਕ ਭਿੰਨ ਭਿੰਨ ਕਰਕੇ ਮੰਨੇ ਜਾਂਦੇ ਆ, ਸਾਰੇ ਇੱਕ ਰੂਪ ਨਹੀਂ ਜਾਣਦੇ ਵੀ ਦਸੇ ਸਰੂਪ ਇੱਕ ਰੂਪ ਹੀ ਸਨ। ਭਿੰਨ ਭਿੰਨ ਸਭ ਉਹ ਕਰ ਜਾਣਾ, ਏਕ ਰੂਪ ਕਿਨੂੰ ਪਹਿਚਾਨਾ, ਜਿਨ ਜਾਨਾ ਤਿੰਨ ਹੀ ਸਿੱਧ ਪਾਈ, ਬਿਨ ਜਾਨੇ ਸਿੱਧ ਹੱਥ ਨਾ ਆਈ। ਦਸਵੇਂ ਪਾਤਸ਼ਾਹ ਕਹਿੰਦੇ ਉਹ ਕੋਈ ਵਿਰਲਾ ਹੈ ਜਿਹੜਾ ਦਸਾਂ ਸਰੂਪਾਂ ਨੂੰ ਇੱਕ ਰੂਪ ਜਾਣਦਾ ਹੋਵੇ, ਇੱਕ ਰੂਪ। ਇਸੇ ਕਰਕੇ ਆਪਾਂ ਸਾਧ ਸੰਗਤ ਜੀ ਤੁਲਨਾ ਨਹੀਂ ਕਰਦੇ, ਅਸੀਂ ਕਹਿੰਦੇ ਗੁਰੂ ਸਾਹਿਬ ਜੀ ਪ੍ਰਗਟ ਨੇ, ਉਹ ਅਕਾਲ ਪੁਰਖ ਵਾਹਿਗੁਰੂ ਦਾ ਹੀ ਰੂਪ ਨੇ, ਉਹਨਾਂ ਦਾ ਅੱਜ ਪ੍ਰਗਟ ਹੈ ਤਾਂ ਅਵਤਾਰ ਹੀ ਲਿਆ ਉਹਨਾਂ ਨੇ, ਪਰ ਪ੍ਰਗਟ ਹੋ ਕੇ ਉਸ ਕਲਾ ਤੋਂ ਉੱਪਰ ਉੱਠ ਕੇ, ਕਿਉਂਕਿ ਵੱਖਰੀ ਵੱਖਰੀ ਡਿਊਟੀ ਹੁੰਦੀ ਹੈ। ਪੈਗੰਬਰ ਦੀ ਸਾਧ ਸੰਗਤ ਜੀ ਡਿਊਟੀ ਹੈ, ਉਹਨੇ ਆਪ ਤੋਂ ਵੱਡਿਆਂ ਦਾ ਜਿਹੜਾ ਨਾ ਉਹੋ ਹੀ ਰਸਤਾ ਦ੍ਰਿੜ ਕਰਵਾਉਣਾ ਆਪ ਤੋਂ ਵੱਡਿਆਂ ਦਾ। ਪਰ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਜੀ ਇੱਕ ਨਵਾਂ ਮਾਰਗ, ਉਹਨਾਂ ਨੇ ਸੰਗਤ ਵਿੱਚ ਇੱਕ ਨਵੀਂ ਰੂਹ ਭਰੀ, ਉਹਨਾਂ ਨੇ ਐਸੀ ਕਿਰਪਾ ਕੀਤੀ ਜਿਹੜੀ ਸੰਗਤ ਸਦਾ ਵਾਸਤੇ ਫਿਰ ਜ਼ੁਲਮ ਦੇ ਸਾਹਮਣੇ ਅੜਖ ਲਵੇਗੀ। ਉਹ ਕਿਰਪਾ ਮਹਾਰਾਜ ਜੀ ਨੇ, ਮਹਾਰਾਜ ਨੇ ਨਵਾਂ ਦੇਖੋ ਪ੍ਰਗਟ ਮਾਰਗ ਕੀਤਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਿੱਖੀ ਦਾ ਬੂਟਾ ਲਾਇਆ ਅਤੇ 6ਵੇਂ ਪਾਤਸ਼ਾਹ ਜੀ ਨੇ ਮੁੜ ਕੇ ਸ਼ਸਤਰਧਾਰੀ ਬਣਾਇਆ। ਜਿਹੜੇ ਕੱਚੇ ਗਿਆਨ ਵਾਲੇ ਸਨ ਉਹਨਾਂ ਵਿਰੋਧਤਾ ਕੀਤੀ, ਈਰਖਾ ਕੀਤੀ, ਇਹ ਨਹੀਂ ਹੋ ਸਕਦਾ ਜੀ, ਇਹ ਨਹੀਂ ਹੋ ਸਕਦਾ ਜੀ। ਮਹਾਰਾਜ ਜੀ ਨੇ ਮਰਿਆਦਾ ਬਦਲ ਦਿੱਤੇ, ਮਰਿਆਦਾ ਬਦਲੀ ਕੋਈ ਨਹੀਂ ਸੀ, ਉਸ ਸਿੱਖੀ ਦੇ ਬੂਟੇ ਨੂੰ ਫਲੀ ਭੂਤ ਕਰਨ ਲਈ ਸਾਧ ਸੰਗਤ ਜੀ ਜਿਹੜਾ ਜੋ ਨਵਾਂ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਘੜਨਾ ਪਿਆ ਉਹਨਾਂ ਨੇ ਘੜਿਆ। ਇਹ ਕਿਰਪਾ ਉਹਨਾਂ ਨੇ ਕੀਤੀ। ਗੁਰੂ ਸਾਹਿਬ ਜੀ ਨੇ ਤਾਂ ਸ਼ਬਦ ਹੀ ਦ੍ਰਿੜ ਕਰਵਾਉਣਾ ਸੀ, ਤਾਂ ਹੀ ਤਾਂ ਸੱਤਵੇਂ ਪਾਤਸ਼ਾਹ ਜੀ ਨੇ ਆਖਿਆ ਸੀ ਜਿਨ ਭੈ ਬਾਣੀ ਅਦਬਨਾ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ। ਉਹ ਸਾਡਾ ਸਿੱਖ ਨਹੀਂ ਹੋ ਸਕਦਾ ਜਿਹੜਾ ਬਾਣੀ ਦਾ ਅਦਬ ਨਹੀਂ ਕਰਦਾ। ਮਹਾਰਾਜ ਨੇ ਆਖਿਆ ਜਿਹੜਾ ਸਾਡਾ ਅਦਬ ਨਹੀਂ ਕਰਦਾ, ਮੇਰੇ ਸਰੀਰ ਦਾ ਅਦਬ ਨਹੀਂ ਕਰਦਾ, ਉਹ ਮੇਰਾ ਸਿੱਖ ਨਹੀਂ। ਆਪਣੇ ਸਰੀਰ ਦੇ ਹੁੰਦਿਆਂ ਮਹਾਰਾਜ ਨੇ ਆਖਿਆ ਜਿਹੜਾ ਗੁਰੂ ਕੀ ਬਾਣੀ ਦਾ ਅਦਬ ਨਹੀਂ ਕਰਦਾ ਉਹ ਸਿੱਖ ਨਹੀਂ ਹੈਗਾ। ਕਿਉਂਕਿ ਮਹਾਰਾਜ ਨੇ ਦ੍ਰਿੜਤਾ ਨਾਮ ਹੀ ਕਰਵਾਉਣਾ ਸੀ, ਅਸਲ 'ਚ ਤਾਂ ਬਾਣੀ ਦ੍ਰਿੜ ਕਰਵਾਉਣੀ ਸੀ। ਉਸੇ ਨਾਮ ਨੂੰ ਦ੍ਰਿੜ ਕਰਵਾਉਣ ਲਈ ਸੱਚੇ ਪਾਤਸ਼ਾਹ ਜੀ ਨੇ 10 ਸਰੂਪ ਧਾਰਨ ਕੀਤੇ, 10 ਸਰੂਪ। ਇਸੇ ਲਈ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਪਾਂ ਬਚਨ ਪੜ੍ਹਦੇ ਤੇ ਉਹ ਕਹਿੰਦੇ ਨੇ ਤਾਂ ਮੈਂ ਕਿਹਾ, ਕਹਿਣ ਜਾਂ ਤੁਝੇ ਕਹਾਇਆ, ਤੂੰ ਜੋ ਮੈਨੂੰ ਆਖਿਆ ਮੈਂ ਉਹ ਆਖਿਆ, ਮੈਂ ਆਪਣੇ ਆਪ ਦੀ ਬਾਣੀ ਕਹਿੰਦਾ ਹੀ ਨਹੀਂ, ਇਹ ਮੈਂ ਕਹਿੰਦਾ ਮੇਰੇ ਬਚਨ ਨੇ। ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾ ਲਓ। ਮੈਂ ਥੋੜ੍ਹੀ ਕਿਤਾਬ ਬੇਨਤੀ ਕਰਦਾ ਪਿਆ, ਮਹਾਰਾਜ ਅੱਠਵੇਂ ਪਾਤਸ਼ਾਹ ਜੀਵਨ ਜੇ ਆਪਾਂ ਆਰੰਭ ਕਰਨਾ ਪਹਿਲਾਂ ਸਮਝੀਏ, ਕਿਉਂਕਿ ਕੁਝ ਲੋਕਾਂ ਨੇ ਸਾਡੇ ਵਿੱਚੋਂ ਕੋਈ ਬਾਹਰੋਂ ਕਰੇ ਤਾਂ ਆਪਾਂ ਉਹਦੇ ਨਾਲ ਉਹਦੀ ਗੱਲ ਦਾ ਜਵਾਬ ਦੇਈਏ। ਜਦੋਂ ਆਪਣੇ ਵਿੱਚੋਂ ਲੋਕ ਇਹ ਕਹਿੰਦੇ ਨਾ ਵੀ 5.25 ਸਾਲ ਦਾ ਬਚਪਨ ਹੈ ਜੀ ਮਹਾਰਾਜ ਜੀ ਦਾ, ਅਤੇ ਉਹ ਕਿਵੇਂ ਗੁਰੂ ਜੋਤ ਉਹਦੇ 'ਚ ਕੰਮ ਕਰ ਸਕਦੀ ਹੈ? ਲਾਲਚੰਦ ਨੂੰ ਭੁਲੇਖਾ ਪੈ ਗਿਆ ਪੰਜੋਖਰੇ, ਉਹਨੂੰ ਪੈ ਸਕਦਾ ਸੀ, ਪਰ ਸਿੱਖ ਨੂੰ ਭੁਲੇਖਾ ਪੈ ਜੇ ਇਹ ਗੱਲ ਬਣਦੀ ਨਹੀਂ ਹੈ, ਇਹ ਨਹੀਂ ਗੱਲ ਬਣਦੀ। ਕਿਸੇ ਹੋਰ ਅਨਮਤੀਏ ਨੂੰ ਭੁਲੇਖਾ ਪੈ ਜਾਏ ਉਹ ਆਪਾਂ ਗੱਲ ਮੰਨ ਲਾਂਗੇ, ਪਰ ਜੋ ਸਿੱਖਾਂ 'ਚੋਂ ਕੋਈ ਉੱਠ ਕੇ ਆਖੇ ਵੀ ਮਹਾਰਾਜ ਜੀ ਦਾ ਤਾਂ ਬਚਪਨ ਦਾ, ਫਿਰ 10ਵੇਂ ਪਾਤਸ਼ਾਹ ਜੀ ਦਾ ਵੀ ਸੀ। 9 ਸਾਲ ਦੀ ਉਮਰ 'ਚ ਕਲਗੀਧਰ ਪਾਤਸ਼ਾਹ ਗੁਰਤਾ ਗੱਦੀ ਦੇ ਸਿੰਘਾਸਨ 'ਤੇ ਸਭਾਇਮਾਨ ਹੋਏ ਨਾ, 9 ਸਾਲ ਦੇ ਸਨ ਜਿਸ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਹੋ ਜਾਂਦੀ ਹੈ, ਅਤੇ ਫਿਰ 9 ਸਾਲ ਵੀ ਬਚਪਨ ਹੀ ਹੁੰਦਾ। ਜਿਸ ਦਿਨ 5ਵੇਂ ਪਾਤਸ਼ਾਹ ਜੀ ਤਵੀ 'ਤੇ ਬੈਠਦੇ ਨੇ, ਤੱਤਾ ਰੇਤਾ ਪੈਂਦਾ, ਉਬਲਦੀ ਦੇਗ 'ਚ ਸ਼ਹੀਦੀ ਹੋ ਜਾਂਦੀ, ਅਤੇ 6ਵੇਂ ਪਾਤਸ਼ਾਹ ਜੀ 11 ਸਾਲ ਦੇ ਨੇ ਸਿੰਘਾਸਨ 'ਤੇ ਸਭਾਇਮਾਨ ਹੁੰਦੇ, ਅਤੇ 11 ਸਾਲ ਵੀ ਬਚਪਨ ਹੀ ਹੈ। ਇਸ ਕਰਕੇ ਜਦੋਂ ਆਪਾਂ 8ਵੇਂ ਪਾਤਸ਼ਾਹ ਜੀ ਦੀ ਗੱਲ ਕਰਨੀ, ਪਹਿਲਾਂ ਆਪਣੇ ਮਨ 'ਚ ਸਿਦਕ ਪੱਕਾ ਕਰਨਾ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਓਨੇ ਹੀ ਸਮਰੱਥ ਨੇ ਜਿੰਨੇ ਗੁਰੂ ਨਾਨਕ ਦੇਵ ਮਹਾਰਾਜ, ਜਿੰਨੇ ਕਲਗੀਧਰ ਪਾਤਸ਼ਾਹ ਜੀ। 10 ਸਰੂਪਾਂ 'ਚ ਕੋਈ ਫਰਕ ਨਹੀਂ ਹੈਗਾ। ਮਤਾ ਮਨ 'ਚ ਖਿਆਲ ਆਵੇ ਵੀ ਉਹਨਾਂ ਦੀ ਤਾਂ ਉਮਰ 5.25 ਸਾਲ ਦੀ ਸੀ, ਨਹੀਂ ਨਹੀਂ, ਉਹਨਾਂ ਨੇ ਜਿਹੜਾ ਉਪਦੇਸ਼ ਦਿੱਤਾ ਉਹੀ ਹੈ ਜਿਹੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵਾਲਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤਾਂ ਮੈਂ ਕਹਿਆ, ਕਹਿਣ ਜਾਂ ਤੁਝੇ ਕਹਾਇਆ, ਇਹ ਬਾਣੀ ਉਹਦੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੈ, ਉਹਨਾਂ ਦੇ ਤੇ ਰਾਹੀਂ ਪ੍ਰਗਟ ਹੋਈ। ਉਹ ਕਹਿ ਰਹੇ ਨੇ ਵੀ ਇਹ ਬਚਨ ਪਰਮੇਸ਼ਰ ਦੇ ਨੇ ਗੁਰਮੁਖੋ, ਜੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਉਹਨਾਂ ਦਾ ਸਮਾਂ ਆਉਂਦਾ ਤੇ ਉਹ ਕਹਿੰਦੇ ਦੀਖੀ ਆਖ ਬੁਝਾਇਆ ਸਿਫਤੀ ਸਾਧ ਸਮੇਓ ਤਿੰਨ ਕੋ ਕਿਆ ਉਪਦੇਸੀਆ ਜਿਨ ਗੁਰ ਨਾਨਕ ਦੇਵ। ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਦ੍ਰਿੜ ਕਰਵਾਇਆ ਉਹੀ ਗੁਰੂ ਅੰਗਦ ਦੇਵ ਸਾਹਿਬ ਜੀ ਕੋਲੇ ਆ, ਉਹਨਾਂ ਨੂੰ ਹੋਰ ਸਿੱਖਿਆ ਦੇਣ ਦੀ ਕਿੱਥੋਂ ਲੋੜ ਪੈ ਜਾਣੀ, ਜ਼ਰੂਰਤ ਹੀ ਨਹੀਂ ਹੈ। ਤੇ ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਪੜ੍ਹੋ, ਉਹ ਕਹਿੰਦੇ ਆ ਸ਼ਬਦੇ ਉਪਜੈ ਅੰਮ੍ਰਿਤ ਬਾਣੀ, ਗੁਰਮੁਖ ਆਗ ਸੁਣਾਵਣਿਆ, ਗੱਲ ਬਾਣੀ ਦੀ ਹੈ। ਉਹ ਕਹਿੰਦੇ ਇਹ ਤਾਂ ਸ਼ਬਦ, ਇਹ ਤਾਂ ਪਰਮੇਸ਼ਰ ਦੀ ਕਿਰਪਾ, ਇਹ ਸ਼ਬਦ ਜਿਹੜਾ ਇਹ ਅੰਮ੍ਰਿਤ ਬਾਣੀ ਹੈ, ਗੁਰਮੁਖਾਂ ਨੇ ਤਾਂ ਕਹਿ ਕੇ ਸੁਣਾਈ ਹੈ ਸਾਡੇ ਭਲੇ ਵਾਸਤੇ, ਸਾਨੂੰ ਦੱਸਿਆ ਵੀ ਬਾਣੀ ਗੁਰੂ ਗੁਰੂ ਹੈ ਬਾਣੀ, ਇਹ ਉਹਨਾਂ ਨੇ ਕਿਰਪਾ ਕੀਤੀ ਹੈ। ਫਿਰ ਚੌਥੇ ਪਾਤਸ਼ਾਹ ਜੀ ਕਹਿੰਦੇ ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਏ ਹੈ ਤਿਹਾ ਹੋ ਕਰੀ ਵਖਿਆਨ। ਮੈਂ ਤਾਂ ਦਾਸ ਹਾਂ, ਮੇਰੇ ਕੋਲੋਂ ਅਕਾਲ ਪੁਰਖ ਵਾਹਿਗੁਰੂ ਜੋ ਵਖਿਆਨ ਕਰਵਾ ਰਿਹਾ ਮੈਂ ਉਹ ਵਖਿਆਨ ਕਰਕੇ ਅੱਗੇ ਦੱਸਦਾ ਪਿਆ। ਤੇ ਪੰਜਵੇਂ ਪਾਤਸ਼ਾਹ ਜੀ ਦੇ ਵੀ ਉਹੀ ਬਚਨ ਨੇ, ਉਹ ਵੀ ਕਹਿੰਦੇ ਜੋ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਆਖਿਆ ਭਾਈ ਉਹ ਮੈਂ ਅੱਗੇ ਸੁਣਾਇਆ। ਸੋ ਕਹਿਣ ਤੋਂ ਭਾਵ ਗੁਰੂ ਸਾਹਿਬ ਜੀ ਦਾ ਅਵਤਾਰ ਬਾਣੀ ਨੂੰ ਨਾਮ ਨੂੰ ਦ੍ਰਿੜ ਕਰਵਾਉਣ ਵਾਸਤੇ ਸੀ, ਸਿੱਖੀ ਦੇ ਉਸ ਬੂਟੇ ਨੂੰ ਫਲੀਭੂਤ ਕਰਨ ਲਈ ਸੀ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਾਇਆ। ਉਸ ਲਈ ਉਹਨਾਂ ਨੂੰ ਸਤਿਸੰਗ ਜੀ ਦਸ ਜਾਮੇ ਧਾਰਨ ਕਰਨੇ ਪਏ। ਜੋਤ ਦਾ ਕੋਈ ਫਰਕ ਨਹੀਂ ਸੀ, ਗੁਰੰਗਦ ਦੀ ਦੋਹੀ ਫਿਰੀ ਸੱਚ ਕਰਤਾ ਬੰਦ ਬਹਾਲੀ, ਨਾਨਕ ਕਾਇਆ ਪਲਟ ਕਰ ਮਲ ਤਖ਼ਤ ਬੈਠਾ ਸਹਿ ਡਾਲੀ ਕਹਿ ਰਹੇ ਉਹ। ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨਾਮ ਦੀ ਦੋਹੀ ਫਿਰਨ ਲੱਗ ਪਈ ਆ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿਉਂਕਿ ਹੁਣ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਰੀਰ 'ਚ ਪ੍ਰਵੇਸ਼ ਕਰ ਗਏ ਨੇ, ਉਹ ਜੋਤ ਉਹਨਾਂ ਨੇ ਉਹਨਾਂ 'ਚ ਟਿਕਾ ਦਿੱਤੀ ਹੈ। ਮਲ ਤਖ਼ਤ ਬੈਠਾ ਸੈ ਡਾਲੀ ਉਹੀ ਟਾਣੀ ਹੈ, ਨਾਨਕ ਕਾਇਆ ਪਲਟ ਕਰ, ਕਾਇਆ ਪਲਟੀ ਹੈ, ਜੋਤ ਤਾਂ ਉਹੀ ਗੁਰੂ ਅੰਗਦ ਦੇਵ ਸਾਹਿਬ ਜੀ 'ਚ ਆਈ, ਉਹੀ ਅੱਠਵੇਂ ਪਾਤਸ਼ਾਹ ਜੀ 'ਚ ਆਈ। ਜਦ ਜੋਤ ਸਮਰੱਥ ਹੈ ਪਰਿਪੂਰਨ ਹੈ ਤਾਂ ਫਿਰ ਸ਼ੰਕੇ ਲਈ ਗੁੰਜਾਇਸ਼ ਨਹੀਂ ਰਹਿ ਜਾਂਦੀ। ਭਾਈ ਗੁਰਦਾਸ ਜੀ ਨੇ ਆਖਿਆ, ਉਹ ਕਹਿੰਦੇ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਾਇਆ ਪਲਟੀ ਹੈ ਤੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੂਪ 'ਚ ਸਾਧਸੰਗ ਜੀ ਪਰਿਵਰਤਿਤ ਹੋ ਗਈ। ਇਸ ਲਈ ਮਹਾਨ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਆਪਾਂ ਅਵਤਾਰ ਦਿਹਾੜਾ ਮਨਾ ਰਹੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧਸੰਗ ਜੀ ਬਹੁਤ ਕਿਰਪਾ ਕੀਤੀ, ਉਹਨਾਂ ਦੇ ਦਾ ਜਿਹੜਾ ਗੁਰਤਾ ਗੱਦੀ ਦਾ ਜਾਂ ਸਾਰੀ ਉਮਰ ਦਾ ਹੀ ਕਾਲ ਹੈ ਬਹੁਤ ਥੋੜ੍ਹਾ ਹੈ, ਔਰ ਕਿਰਪਾ ਤੇ ਬਖਸ਼ਿਸ਼ ਥੋੜ੍ਹੀ ਨਹੀਂ। ਜਦ ਸੱਤਵੇਂ ਪਾਤਸ਼ਾਹ ਜੀ ਨੇ ਅੱਠਵੇਂ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇ ਸੰਘਾਸਨ ਤੇ ਸਭਾਇਮਾਨ ਕੀਤਾ ਸੀ ਨਾ, ਆਪ ਪਰਿਕਰਮਾ ਕਰਕੇ ਮੱਥਾ ਟੇਕ ਕੇ ਸੰਗਤ ਨੂੰ ਆਖਿਆ ਸੀ ਮਾਲਕ ਲੋਕ ਪਰਲੋਕ ਹੈ ਕੇਰਾ, ਫਲ ਪਾਵੇ ਜੇ ਭਾਉ ਕਨੇਰਾ, ਕੋਈ ਸ਼ੰਕਾ ਨਹੀਂ ਸੀ ਰਹਿਣ ਦਿੱਤਾ। ਧੰਨ ਗੁਰੂ ਸਤਿਗੁਰੂ ਸ੍ਰੀ ਗੁਰੂ ਹਰਿ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਾਥ ਜੀ ਨੇ ਅੱਠਵੇਂ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇ ਸੰਘਾਸਨ ਤੇ ਸਭਾਇਮਾਨ ਕਰਕੇ ਆਖਿਆ ਸੀ ਇਹ ਲੋਕ ਪ੍ਰਲੋਕ ਦੇ ਮਾਲਕ ਨੇ ਜਿਹਨਾਂ ਨੂੰ ਮੈਂ ਮੱਥਾ ਟੇਕ ਰਿਹਾ। ਇਹ ਹੀ ਵੀ ਕਿਸੇ ਦੇ ਮਨ 'ਚ ਉਮਰ ਦਾ ਸ਼ੰਕਾ ਨਾ ਪੈ ਜਾਵੇ ਕਿਤੇ। ਪਰਿਕਰਮਾ ਕਰਕੇ ਸੱਤਵੇਂ ਪਾਤਸ਼ਾਹ ਜੀ ਮੱਥਾ ਟੇਕ ਕੇ ਬਚਨ ਕਰਦੇ, ਕਹਿੰਦੇ ਮਾਲਕ ਲੋਕ ਪ੍ਰਲੋਕ ਹੈ ਕੇਰਾ, ਇਹ ਲੋਕ ਪ੍ਰਲੋਕ ਦਾ ਮਾਲਕ ਹੈ, ਫਲ ਪਾਵੇ ਜੇ ਭਾਉ ਕਨੇਰਾ, ਫਲ ਉਹਨੂੰ ਮਿਲਣਾ ਜਾਂ ਜਿਸਦਾ ਭਾਉ ਜਿਸ ਦੀ ਸ਼ਰਧਾ ਪੂਰੀ ਹੋਵੇਗੀ, ਜਿਸ ਦੀ ਸ਼ਰਧਾ ਡਾਵਾਂਡੋਲ ਹੈ ਉਹਨੂੰ ਕੋਈ ਫਲ ਨਹੀਂ ਪ੍ਰਾਪਤ ਹੋਵੇਗਾ। ਇਸ ਲਈ ਆਖਿਆ ਸੀ ਜੋ ਸਰੂਪ ਤੁਸੀਂ ਮੇਰੇ 'ਚ ਤੱਕਿਆ ਨਾ ਉਹ ਹੁਣ ਸਾਡੇ ਸਾਹਿਬਜ਼ਾਦੇ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ 'ਚ ਤੱਕੋ ਅਤੇ ਇਹਨਾਂ ਨੂੰ ਮੱਥਾ ਟੇਕੋ। ਪਹਿਲਾਂ ਆਪ ਪਰਿਕਰਮਾ ਕਰਕੇ ਮੱਥਾ ਟੇਕਦੇ ਪਏ ਸੱਤਵੇਂ ਪਾਤਸ਼ਾਹ, ਫਿਰ ਕਹਿੰਦੇ ਨੇ ਇਹ ਲੋਕ ਪ੍ਰਲੋਕ ਦੇ ਮਾਲਕ ਨੇ, ਆਪਣਾ ਭਾਉ ਬਣਾਓ, ਆਪਣੀ ਸ਼ਰਧਾ ਬਣਾਓ, ਆਪਣਾ ਸਿਦਕਾ ਆਪਣਾ ਵਿਸ਼ਵਾਸ ਪੱਕਾ ਕਰੋ, ਫਲ ਉਹਨੂੰ ਪ੍ਰਾਪਤ ਹੋਣਾ। ਫਲ ਪਾਵੇ ਜੇ ਭਾਉ ਕਨੇਰਾ, ਸ਼ਰਧਾ ਪੱਕੀ ਹੈ ਤਾਂ ਫਲ ਜ਼ਰੂਰ ਮਿਲੇਗਾ, ਉਹੀ ਮਿਲੇਗਾ ਜੋ ਸੱਤਵੇਂ ਪਾਤਸ਼ਾਹ ਜੀ ਕੋਲੋਂ ਮਿਲਣਾ, ਉਹੀ ਅੱਠਵੇਂ ਪਾਤਸ਼ਾਹ ਜੀ ਕੋਲੋਂ ਮਿਲੇਗਾ। ਉਹ ਮਹਾਨ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਜਿੱਥੇ ਹੁਣ ਗੁਰਦੁਆਰਾ ਸੀਸ ਮਹਿਲ ਸਾਧ ਸੰਗਤ ਜੀ ਬਣਿਆ ਉੱਥੇ ਹੋਇਆ। ਉਹ ਕੀਰਤਪੁਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਵਸਾਇਆ ਅਤੇ ਡਿਊਟੀ ਬਾਬਾ ਗੁਰਦਿੱਤਾ ਜੀ ਦੀ ਲਾਈ। 1626 ਵਿੱਚ ਜਦੋਂ ਛੇਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਬਾਬੇ ਬੁੱਢਣ ਸ਼ਾਹ ਦੇ ਨਾਲ ਜਾ ਕੇ ਉਹਨੂੰ ਦਰਸ਼ਨ ਬਖਸ਼ੇ ਨਾ, ਮਿਲਾਪ ਕੀਤਾ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲਾਂ ਗਏ ਸਨ ਕੀਰਤਪੁਰ ਸਾਹਿਬ, ਬਾਬਾ ਬੁੱਢਾ ਬੁੱਢਣ ਸ਼ਾਹ ਨੂੰ ਮਿਲੇ ਸਨ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਰਸ਼ਨ ਕਰਕੇ ਉਹ ਨਿਹਾਲ ਹੋਇਆ ਸੀ, ਹੈ ਤਪਸਵੀ ਸੀ, ਬੰਦਗੀ ਕਰਦਾ ਸੀ, ਇਕਾਂਤ 'ਚ ਰਹਿੰਦਾ ਸੀ, ਨਿਰਲੇਪ ਸੀ, ਸਿਰਫ ਇੱਕ ਬੱਕਰੀ ਰੱਖੀ ਸੀ, ਉਹਦੇ ਦੁੱਧ 'ਤੇ ਗੁਜ਼ਾਰਾ ਕਰਦਾ ਪਿਆ, ਪਰ ਫਿਰ ਵੀ ਮਨ ਸ਼ਾਂਤ ਨਹੀਂ ਸੀ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਹੋਇਆ ਸੀ ਸ਼ਾਂਤੀ ਆਈ, ਮਹਾਰਾਜ ਦੇ ਚਰਨਾਂ 'ਤੇ ਡਿੱਗਾ, ਆਖਿਆ ਮਹਾਰਾਜ ਆਹ ਤਾਂ ਕਮਾਲ ਹੀ ਕਰ ਦਿੱਤੀ, ਤੁਹਾਡੇ ਮਿਲਾਪ ਨੇ ਸਭ ਬੰਧਨ ਕੱਟ ਦਿੱਤੇ ਆ, ਜਿਹੜੀ ਸ਼ਾਂਤੀ ਜੋ ਸੁੱਖ ਮੈਂ ਲੱਭਦਾ ਫਿਰਦਾ ਸਾਂ ਤੁਹਾਡੇ ਦਰਸ਼ਨਾਂ 'ਚੋਂ ਨਸੀਬ ਹੋਇਆ, ਅਤੇ ਮੇਰੀ ਆ ਤੁੱਛ ਜਿਹੀ ਭੇਟ ਆ ਵੀ ਮੈਂ ਦੁੱਧ ਹੀ ਤੁਹਾਨੂੰ ਪਿਆਲ ਸਕਦਾ, ਇਹ ਪ੍ਰਵਾਨ ਕਰੋ। ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਵੀ ਸਾਈਂ ਜੀ ਕਿਰਪਾ ਪਰਮੇਸ਼ਰ ਦੀ ਹੋਈ, ਦੁੱਧ ਦੀ ਕੋਈ ਗੱਲ ਨਹੀਂ, ਅਸੀਂ ਥੱਲੇ ਉਹ ਪਿੰਜੇ ਦੇ ਘਰੇ ਜਾ ਕੇ ਪ੍ਰਸ਼ਾਦਾ ਛਕਣਾ, ਤੇ ਇਸ ਕਰਕੇ ਤੁਹਾਡਾ ਦੁੱਧ ਜਿਹੜਾ ਇਹ ਅਸੀਂ ਹੁਣ ਤੁਸੀਂ ਸਮਝ ਲਓ ਛਕਿਆ, ਇਹ ਆ ਗਿਆ। ਨਹੀਂ ਨਹੀਂ ਮਹਾਰਾਜ, ਉਹਨੇ ਆਖਿਆ ਮੈਂ ਦੁੱਧ ਦੀ ਸੇਵਾ ਜ਼ਰੂਰ ਕਰਨੀ। ਤੇ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਠੀਕ ਹੈ, ਫਿਰ ਇਹ ਸਾਡੀ ਅਮਾਨਤ ਰਹਿ ਗਈ, 6ਵੇਂ ਜਾਮੇ ਚ ਆਵਾਂਗੇ ਤੇ ਮੰਗ ਕੇ ਤੁਹਾਡੇ ਕੋਲੋਂ ਇਹ ਦੁੱਧ ਲੈ ਲਵਾਂਗੇ। ਉਹ ਅੜੀਕ ਦਾ ਪਿਆ ਸੀ 6ਵੇਂ ਪਾਤਸ਼ਾਹ ਜੀ ਨੂੰ। 1624 ਚ ਮਹਾਰਾਜ ਪਹਿਲਾਂ ਸਤਸੰਗ ਜੀ ਉੱਥੇ ਗਏ, ਸਾਈਂ ਬੁੱਢਣ ਸ਼ਾਹ ਨੂੰ ਮਿਲੇ, ਘੋੜੇ ਤੇ ਸਵਾਰ ਨੇ, ਸ਼ਸਤਰ ਬਸਤਰ ਨੇ, ਜਾ ਕੇ ਦਰਸ਼ਨ ਬਖਸ਼ੇ, ਆਖਿਆ ਸਾਈਂ ਜੀ ਦੁੱਧ ਛਕਾਓ। ਸਾਈਂ ਤਾਂ ਪਹਿਲਾਂ ਉਡੀਕਦੇ ਪਏ ਸੀ, ਇੱਕਦਮ ਉਹਨਾਂ ਨੇ ਇਤਰ ਬੰਦ ਕਰਕੇ ਦੇਖਿਆ ਇਹ ਤਾਂ ਉਹੀ ਗੁਰੂ ਨਾਨਕ ਪਾਤਸ਼ਾਹ ਜੀ। ਬਹੁਤ ਸਤਿਕਾਰ ਮਹਾਰਾਜ 6ਵੇਂ ਪਾਤਸ਼ਾਹ ਜੀ ਦਾ ਕੀਤਾ, ਫਿਰ ਉਹੀ ਦੁੱਧ ਛਕਾਇਆ, ਫਿਰ ਉਹਨੇ ਕਿਹਾ ਮੇਰਾ ਜਨਮ ਧੰਨ ਹੋ ਗਿਆ ਹੁਣ ਅੱਜ। ਫਿਰ 6ਵੇਂ ਪਾਤਸ਼ਾਹ ਜੀ ਨੇ ਸਤਸੰਗ ਜੀ ਉੱਥੇ ਮੋਹਰੀ ਗੱਡੀ ਕੀਰਤਪੁਰ ਸਾਹਿਬ ਦੀ, ਕਹਿਲੂਰ ਦੇ ਰਾਜੇ ਤਾਰਾ ਚੰਦ ਕੋਲੋਂ ਮੁੱਲ ਧਰਤੀ ਲੈ ਕੇ 6ਵੇਂ ਪਾਤਸ਼ਾਹ ਜੀ ਨੇ ਕੀਰਤਪੁਰ ਸਾਹਿਬ ਵਿਛਾਇਆ। ਉਹੀ ਕਹਿਲੂਰ ਦਾ ਰਾਜਾ ਜਿਨ੍ਹਾਂ ਨੂੰ 27 ਰਾਜੇ ਮਹਾਰਾਜ ਨੇ 52 ਰਾਜਿਆਂ ਵਿੱਚੋਂ ਪਹਾੜੀ ਕੈਦ ਤੋਂ ਛਡਵਾਏ ਸੀ, ਪਹਾੜੀ ਰਾਜੇ 27 ਸੀ, ਸਾਰੇ 52 ਸਨ। ਖੁਸ਼ ਹੋ ਕੇ ਉਹਨਾਂ ਨੇ ਆਖਿਆ ਮਹਾਰਾਜ ਅਸੀਂ ਦਿੰਦੇ ਹਾਂ, ਤੁਸੀਂ ਸਾਡੀ ਦੂਣ 'ਚ ਵਸਾਓ ਨਗਰ। ਮਹਾਰਾਜ ਨੇ ਆਖਿਆ ਨਹੀਂ ਠੀਕ ਹੈ, ਵਸਾਵਾਂਗੇ ਜ਼ਰੂਰ, ਪਰ ਤੁਹਾਨੂੰ ਮਾਇਆ ਦੇ ਕੇ ਧਰਤੀ ਲਵਾਂਗੇ। ਉਹਨੇ ਕਿਹਾ ਮਹਾਰਾਜ ਤੁਹਾਡੀ ਖੁਸ਼ੀ ਚਾਹੀਦੀ, ਜਿਵੇਂ ਤੁਹਾਨੂੰ ਠੀਕ ਲੱਗਦਾ। ਫਿਰ 1626 'ਚ ਸਤਸੰਗ ਜੀ ਬਾਬਾ ਗੁਰਦਿੱਤਾ ਜੀ ਦੀ 6ਵੇਂ ਪਾਤਸ਼ਾਹ ਜੀ ਨੇ ਡਿਊਟੀ ਲਾਈ ਭਾਈ ਤੁਸੀਂ ਇਹ ਕੀਰਤਪੁਰ ਨਗਰ ਵਸਾਉਣਾ। ਬਾਬਾ ਬੁੱਢਾ ਜੀ ਬਾਬਾ ਗੁਰਦਿੱਤਾ ਜੀ ਨੇ ਸਤਸੰਗ ਜੀ ਫਿਰ ਕੀਰਤਪੁਰ ਦੀ ਉਸਾਰੀ ਕੀਤੀ। ਉਸੇ ਕੀਰਤਪੁਰ ਨਗਰ ਵਿੱਚ 7ਵੇਂ ਪਾਤਸ਼ਾਹ ਜੀ ਦਾ ਅਵਤਾਰ ਹੁੰਦਾ ਤੇ 7ਵੇਂ ਪਾਤਸ਼ਾਹ ਜੀ ਨੇ 2200 ਘੋੜ ਸਵਾਰ ਆਪਣੇ ਕੋਲ ਰੱਖ ਕੇ ਬਹੁਤ ਸ੍ਰਿਸ਼ਟੀ ਦੇ ਜੀਵਾਂ ਦਾ ਭਲਾ ਕੀਤਾ, ਕਲਿਆਣ ਕੀਤੀ। ਮਹਾਰਾਜ 6ਵੇਂ ਪਾਤਸ਼ਾਹ ਜੀ ਦੇ ਬਚਨਾਂ ਨੂੰ ਇੰਨ ਬਿੰਨ ਸਤਸੰਗ ਜੀ ਉਹਨਾਂ ਨੇ ਮੰਨਿਆ ਤੇ ਤੋੜ ਚੜਾਇਆ ਤੇ ਉਹੀ ਬਚਨ ਮੁੜ ਕੇ ਉਹਨਾਂ ਨੇ ਫਿਰ 8ਵੇਂ ਪਾਤਸ਼ਾਹ ਜੀ ਨੂੰ ਵੀ ਦੱਸੇ ਸਨ। ਉਹਨਾਂ ਦੇ ਘਰੇ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਘਰ 8ਵੇਂ ਪਾਤਸ਼ਾਹ ਦਾ ਅਵਤਾਰ ਕੀਰਤਪੁਰ ਦੀ ਧਰਤੀ ਤੇ ਸੀਸ ਮਹਿਲ ਜਿੱਥੇ ਗੁਰਦੁਆਰਾ ਉੱਥੇ ਸਤਸੰਗ ਜੀ ਹੋਇਆ। ਪਰ ਉਹਨਾਂ ਤੋਂ ਪਹਿਲਾਂ ਇੱਕ ਸਾਹਿਬਜ਼ਾਦਾ 7ਵੇਂ ਪਾਤਸ਼ਾਹ ਜੀ ਦੇ ਘਰੇ ਪਹਿਲਾਂ ਸਤਸੰਗ ਜੀ ਆ ਚੁੱਕਾ ਤੇ ਉਹਦਾ ਨਾਮ ਹੈ ਰਾਮ ਰਾਏ, ਬਾਬਾ ਰਾਮ ਰਾਏ ਆਪਾਂ ਜਿਹਨਾਂ ਨੂੰ ਕਹਿੰਦੇ, ਉਹ ਉਹਨਾਂ ਤੋਂ ਵੱਡੇ, ਬੁੱਧੀ ਤੇਜ ਹੈ। ਪਰ 8ਵੇਂ ਪਾਤਸ਼ਾਹ ਜੀ ਦਾ ਜਿਹੜਾ ਸਤਸੰਗ ਜੀ ਉਸ ਵੇਲੇ ਉਹਨਾਂ ਦਾ ਬਚਪਨ ਹੀ ਹੈ ਨਾ, ਗੁਰਮੁਖਾਂ ਨੇ ਲਿਖਿਆ, ਉਹ ਕਹਿੰਦੇ ਕਿਸੇ ਪ੍ਰੇਮੀ ਨੇ ਆਖਿਆ ਸੀ ਵੀ ਆਪ ਜੀ ਦੇ ਦੋਵੇਂ ਸਾਹਿਬਜ਼ਾਦੇ ਬਾਣੀ ਪੜ੍ਹਦੇ, ਨਾਮ ਜਪਦੇ ਨੇ, ਦੋਨਾਂ ਦੇ ਚਿਹਰੇ ਦੇਖ ਕੇ ਆਨੰਦ ਆਉਂਦਾ ਹੈ, ਭਾਈ ਜ਼ਿੰਮੇਵਾਰੀ ਦੇ ਜਿਹੜੇ ਯੋਗ ਨੇ ਉਹ ਕੌਣ ਨੇ? ਤੇ 7ਵੇਂ ਪਾਤਸ਼ਾਹ ਜੀ ਨੇ ਆਖਿਆ ਸੀ ਜਿੱਥੇ ਬਾਣੀ ਪੜ੍ਹਦੇ ਪਏ ਉਹਨਾਂ ਪੀੜਾ ਸਾਹਿਬਾਂ ਦੇ ਵਿੱਚ ਜਾ ਕੇ ਉਹਦੇ ਪਾਵ ਵਿੱਚ ਤੁਸੀਂ ਸੂਈ ਖੁਭੋ ਕੇ ਗੰਧੋਈ ਦਿੱਤੀ ਸੀ, ਆਖਿਆ ਇਹਨੂੰ ਚੋਭ ਕੇ ਦੇਖ ਲਿਓ ਪਤਾ ਲੱਗ ਜਾਏਗਾ। ਕਹਿੰਦੇ ਉਸ ਪ੍ਰੇਮੀ ਨੇ ਜਾ ਕੇ ਸਤਸੰਗ ਜੀ ਉਹ ਚੋਭ ਕੇ ਦੇਖੀ ਸੀ, ਬਾਬੇ ਰਾਮ ਰਾਏ ਦੇ ਮੰਜੀ ਸਾਹਿਬ ਦੇ ਪੀੜੇ 'ਚ ਉਹ ਨਹੀਂ ਸੀ ਖੁੱਭੀ, ਕਿਉਂਕਿ ਲੱਕੜ 'ਚ ਜਾਣੀ ਕਿਵੇਂ ਸੀ। ਪਰ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਜਿੱਥੇ ਉਹ ਬੈਠ ਕੇ ਬਾਣੀ ਪੜ੍ਹਦੇ ਪਏ ਸਨ, ਜਦੋਂ ਉਹਦੇ ਪਾਵੇ ਵਿੱਚ ਉਹਨਾਂ ਨੇ ਤਾਂ ਜਿਵੇਂ ਮੋਮ ਵਿੱਚ ਸੂਈ ਜਾਂਦੀ ਸਤਸੰਗ ਜੀ ਐਵੇਂ ਚੱਲ ਗਈ, ਨਿਰਣਾ ਹੋ ਗਿਆ ਸੀ ਭਾਈ ਇਹ ਤਾਂ ਕਠੋਰ ਹਿਰਦਿਆਂ ਨੂੰ ਮੋਮ ਕਰ ਦੇਣਗੇ 8ਵੇਂ ਪਾਤਸ਼ਾਹ ਜੀ, ਐਸੀ ਕਿਰਪਾ ਸੀ ਉਹਨਾਂ ਦੇ ਉੱਪਰ। ਫਿਰ ਉੱਧਰ ਔਰੰਗਜ਼ੇਬ ਸਤਸੰਗ ਜੀ ਉਹ ਥੋੜ੍ਹਾ ਮੁਤਸਦੀ ਸੀ, ਉਹਨੇ 7ਵੇਂ ਪਾਤਸ਼ਾਹ ਜੀ ਨੂੰ ਬੁਲਾਇਆ ਸੀ ਮੇਰੇ ਕੋਲ ਆਓ ਦਿੱਲੀ ਕੁਝ ਵਿਚਾਰ ਚਰਚਾ ਕਰਨੀ। 7ਵੇਂ ਪਾਤਸ਼ਾਹ ਜੀ ਨੇ ਨਿਰਣਾ ਕੀਤਾ ਨਹੀਂ ਅਸੀਂ ਨਹੀਂ ਤੇਰੇ ਕੋਲ ਜਾਣਾ। ਫਿਰ ਜਦੋਂ ਜ਼ਿਆਦਾ ਸੁਨੇਹ ਆਏ ਫਿਰ ਆਖਿਆ ਚਲੋ ਅਸੀਂ ਆਪਣਾ ਸਾਹਿਬਜ਼ਾਦਾ ਭੇਜ ਦਿੰਦੇ ਹਾਂ। ਬਾਬੇ ਰਾਮ ਰਾਏ ਨੂੰ ਸਤਸੰਗ ਜੀ ਭੇਜਿਆ ਮਹਾਰਾਜ ਜੀ ਨੇ ਦਿੱਲੀ, 7ਵੇਂ ਪਾਤਸ਼ਾਹ ਜੀ ਦੀ ਆਗਿਆ ਲੈ ਕੇ ਗਿਆ। ਜਾਣ ਲੱਗੇ ਨੂੰ ਮਹਾਰਾਜ ਜੀ ਨੇ ਦ੍ਰਿੜਤਾ ਨਾਲ ਕੁਝ ਬਚਨ ਕੀਤੇ, ਭਾਈ ਕਿਸੇ ਦੀ ਕਾਣ ਕਨੌਟ ਨਹੀਂ ਮੰਨਣੀ, ਗੁਰੂ ਨਾਨਕ ਦੇਵ ਮਹਾਰਾਜ ਤੁਹਾਡੀ ਰਸਨਾ ਤੇ ਵਾਸਾ ਕਰਨਗੇ ਤੇ ਐ ਨਿਰਭੈ ਹੋ ਕੇ ਜਵਾਬ ਦੇਣੇ ਸਾਰੇ। ਪਰ ਕਿਉਂਕਿ ਰਾਜ ਭਾਗ ਦਾ ਪ੍ਰਭਾਵ ਸਤਸੰਗ ਜੀ ਬੰਦਿਆਂ ਤੇ ਪੈ ਜਾਂਦਾ, ਉਹ ਬਾਬੇ ਰਾਮ ਰਾਏ ਤੇ ਵੀ ਪੈ ਗਿਆ। ਜਦੋਂ ਪੈ ਗਿਆ ਤਾਂ ਉਹਨਾਂ ਨੇ ਫਿਰ ਕਰਾਮਾਤਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਰੀਆਂ ਕਰਾਮਾਤਾਂ ਉਹਨੇ ਲਿਖੀਆਂ ਵਿਦਵਾਨਾਂ ਨੇ, ਗਿਣਤੀ 72 ਦੱਸੀ ਹੈ ਭਾਈ, ਬੇਬਾਰੇ ਫਲ ਵਿਖਾਲ ਦਿੱਤੇ, ਖੂਹ ਤੇ ਚਾਦਰ ਵਿਛਾਲ ਕੇ ਬੈਠ ਕੇ ਮਰਿਆ ਬੱਕਰਾ ਜਿਉਂਦਾ ਕਰ ਦਿੱਤਾ, ਮਲਾਣਿਆਂ ਦੀ ਦਾੜੀ ਤੇ ਰੁਮਾਲ ਫਿਰ ਕੇ ਉਹਦਾ ਰੰਗ ਕਾਲਾ, ਕਈ ਕੁਝ ਉਹਨਾਂ ਨੇ ਵਿਖਾਇਆ। ਤੁਰ ਕੇ ਸਤਸੰਗ ਜੀ ਜਮਨਾ ਪਾਰ ਕਰ ਦਿੱਤੀ, ਦੋ ਚੰਦਰਮਾ ਵਿਖਾਲ ਦਿੱਤੇ, ਧੁੱਪ 'ਚ ਮੀਂਹ ਪਵਾ ਦਿੱਤਾ, ਸਭ ਕੁਝ ਆ ਰਹੀਆਂ ਸੀ ਖਬਰਾਂ 7ਵੇਂ ਪਾਤਸ਼ਾਹ ਜੀ ਦੇ ਕੋਲ। ਪਰ ਮਹਾਰਾਜ ਜੀ ਨੇ ਸੁਣ ਸਾਰਾ ਕੁਝ ਸੁਣਨ ਤੋਂ ਬਾਅਦ ਵੀ ਕੋਈ ਬਚਨ ਨਹੀਂ ਕੀਤਾ। ਪਰ ਜਦੋਂ ਇਹ ਖਬਰ ਆਈ ਨਾ ਭਈ ਮਹਾਰਾਜ ਭਰੀ ਕਚਹਿਰੀ ਵਿੱਚ ਜਦੋਂ ਇਹ ਪੁੱਛਿਆ ਗਿਆ ਬਾਬੇ ਰਾਮ ਰਾਏ ਦੇ ਕੋਲੋਂ ਵੀ ਕਹਿੰਦੇ ਨੇ ਇਹ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਨੇ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਦੇ ਭਾਂਡੇ ਇੱਟਾ ਕੀ ਆ, ਜਲਦੀ ਕਰੇ ਪੁਕਾਰ, ਉਹ ਕਿੱਦਾਂ ਜਲਦੀ ਆ, ਸਾਡਾ ਤਾਂ ਮੰਨਣਾ ਵੀ ਰੂਹ ਜਿਹੜੀ ਕਬਰ ਦੇ ਵਿੱਚ ਦਫਨ ਹੋ ਜਾਂਦੀ ਹੈ ਤੇ ਤੁਸੀਂ ਕੀ ਇਹਦੇ ਬਾਰੇ ਕਹਿੰਦੇ ਜੇ। ਉੱਥੇ ਸਤਸੰਗ ਜੀ ਫਿਰ ਬਾਬਾ ਰਾਮ ਰਾਏ ਡੋਲਿਆ, ਉਹਨੇ ਕਿਹਾ ਬੜਾ ਮੁਤਸਬੀ ਹੈ, ਇਹਨੇ ਸਰਮਦ ਨੂੰ ਨਹੀਂ ਛੱਡਿਆ, ਇਹਨੇ ਚੁਣ ਚੁਣ ਕੇ ਪੀਰ ਫਕੀਰ ਮਾਰ ਦਿੱਤੇ, ਇਹਨੇ ਆਪਣੇ ਭਰਾਵਾਂ ਦੇ, ਆਪਣੇ ਪਿਓ ਦੇ, ਆਪਣੀ ਸਕੀ ਭੈਣ ਦੇ ਸਿਰਾਂ 'ਤੇ ਕੁਰਸੀ ਡਾਹੀ ਹੈ, ਇਹਦੇ ਨੇਤਰਾਂ 'ਚ ਤਾਂ ਖੂਨ ਨਿਕਲਦਾ ਰਹਿੰਦਾ, ਅਤੇ ਹੁਣ ਹੁਣ ਕੀ ਹੋਵੇਗਾ? ਉੱਥੇ ਆਖਦਾ ਨਹੀਂ ਜੀ, ਅਸੀਂ ਤਾਂ ਇੱਦਾਂ ਪੜ੍ਹਦੇ ਹਾਂ, ਮਿੱਟੀ ਬੇਈਮਾਨ ਕੀ ਪੀੜਾ ਪਈ ਘੁਮਿਆਰ। ਹਾਲਾਂਕਿ ਚਾਹੁੰਦੇ ਤਾਂ ਦਿਖਾਲ ਸਕਦੇ ਸੀ, ਕਬਰ ਵਿੱਚੋਂ ਸੜਦੀ ਹੋਈ ਰੂਹ ਨੂੰ ਉਹ ਕਹਿ ਸਕਦੇ ਸੀ ਵੀ ਆਹ ਦੇਖੋ ਕੀ ਹੋ ਰਿਹਾ। ਮਹਾਰਾਜ ਨੇ ਤਾਂ ਭਰਮ ਕੱਢਿਆ ਸੀ ਵੀ ਤੁਸੀਂ ਕਹਿੰਦੇ ਜੇ ਰੂਹ ਕਬਰ ਦੇ ਵਿੱਚ ਨਾਲ ਦਫਨ ਹੋ ਜਾਂਦੀ ਹੈ ਤਾਂ ਇੱਕ ਦਿਨ ਆਵੇਗਾ ਜਦੋਂ ਇਹਨਾਂ ਦਾ ਹਿਸਾਬ ਕਿਤਾਬ ਹੋਣਗੇ ਸਾਰਿਆਂ ਦੇ, ਅਤੇ ਜੇ ਕਬਰ 'ਚ ਦਫਨ ਹੋ ਜਾਂਦੀ ਤਾਂ ਫਿਰ ਜਦੋਂ ਉੱਥੋਂ ਘੁਮਿਆਰ ਮਿੱਟੀ ਲੈ ਜਾਂਦਾ, ਕਿਉਂਕਿ ਕਬਰਾਂ ਦੀ ਮਿੱਟੀ ਚੀਕਣੀ ਬਰਤਨ ਸੋਹਣੇ ਬਣਦੇ, ਲੈ ਜਾਂਦਾ ਤਾਂ ਫਿਰ ਜਦੋਂ ਅੱਗ 'ਤੇ ਰੱਖਦਾ ਤੁਸੀਂ ਕਹਿੰਦੇ ਅੱਗ ਵਾਲਾ ਪਵਿੱਤਰ ਹੋ ਜਾਂਦਾ, ਤਾਂ ਫਿਰ ਉੱਥੇ ਚੀਕਾਂ ਵੱਜਣੀਆਂ ਚਾਹੀਦੀਆਂ। ਦਿਖਾਲ ਸਕਦਾ ਸੀ ਰਾਮ ਰਾਏ ਜੇ ਬਾਕੀ ਸਭ ਕੁਝ ਕਰ ਸਕਦਾ ਸੀ, ਪਰ ਕਿਉਂਕਿ ਡੋਲ ਗਿਆ ਨਾ, ਫਿਰ ਉੱਥੇ ਇਹਨੇ ਪੰਕਤੀ ਬਦਲ ਦਿੱਤੀ। ਸੱਤਵੇਂ ਪਾਤਸ਼ਾਹ ਜੀ ਨੇ ਫਿਰ ਹੁਕਮਨਾਮਾ ਜਾਰੀ ਕੀਤਾ, ਸਭ ਕਰਾਮਾਤਾਂ ਤੋਂ ਵੀ ਮਹਾਰਾਜ ਜੀ ਨੇ ਸੁਣਿਆ ਸੀ ਵੀ ਇਹ ਕੀ ਕਰੀ ਜਾਂਦਾ, ਆਖਿਆ ਸੀ ਤੂੰ ਕਾਨ ਕਨੌਟ ਨਾ ਮੰਨੀ, ਪਰ ਹੁਣ ਤਾਂ ਫਿਰ ਹੱਦ ਹੀ ਕਰ ਦਿੱਤੀ ਨਾ, ਜਦ ਬਾਣੀ ਦੀ ਪੰਕਤੀ ਬਦਲ ਦਿੱਤੀ, ਮਿੱਟੀ ਮੁਸਲਮਾਨ ਕੀ ਦੀ ਜਗ੍ਹਾ ਮਿੱਟੀ ਬੇਈਮਾਨ ਕੀ, ਆਖਿਆ ਮਹਾਰਾਜ ਨੇ ਕਿਹਾ ਜਿਸ ਪਾਸੇ ਤੇਰਾ ਮੂੰਹ ਉਸੇ ਪਾਸੇ ਚੱਲਿਆ ਜਾਏ, ਹੁਣ ਤੂੰ ਸਾਨੂੰ ਦਿਖਾਈ ਨਹੀਂ ਦੇਣੀ। ਬੜੀਆਂ ਮਾਫੀਆਂ ਮੰਗੀਆਂ, ਬੜੇ ਤਰਲੇ ਉਹਨੇ ਲਏ ਸੀ, ਮਹਾਰਾਜ ਮੈਨੂੰ ਮਾਫ਼ ਕਰ ਦੇ। ਮਹਾਰਾਜ ਕਹਿੰਦੇ ਇਸ ਗੱਲ ਦੀ ਮਾਫ਼ੀ ਨਹੀਂ, ਬਾਣੀ ਉੱਤੇ ਕੋਈ ਇੰਨੀ ਜ਼ਿਆਦਾ ਜ਼ੁਰਤ ਕਰੇ ਵੀ ਉਹਨੂੰ ਬਦਲਣ ਦੀ ਯਤਨ ਕਰੇ, ਇਸ ਗੱਲ ਦੀ ਮਾਫ਼ੀ ਤੈਨੂੰ ਕਦੇ ਨਹੀਂ ਮਿਲ ਸਕਦੀ, ਨਹੀਂ ਮਿਲੀ ਸਤਸੰਗ ਦੀ ਸਾਰੀ ਉਮਰ। ਫਿਰ ਅੱਠਵੇਂ ਪਾਤਸ਼ਾਹ ਜੀ ਨੂੰ ਸੱਤਵੇਂ ਪਾਤਸ਼ਾਹ ਜੀ ਨੇ ਆਪਣੀ ਜਗ੍ਹਾ 'ਤੇ ਸਤਸੰਗ ਜੀ ਸਿੰਘਾਸਨ 'ਤੇ ਬਿਠਾਲ ਦਿੱਤਾ। ਬਾਕੀ ਉਨੀ ਦੇਰ ਤਾਂ ਰਾਮ ਰਾਏ ਚਲੋ ਚੱਲੀ ਗਿਆ ਜਿਵੇਂ ਵੀ ਸੀ, ਪਰ ਜਦੋਂ ਉਹਨੂੰ ਪਤਾ ਲੱਗਾ ਵੀ ਮੇਰੇ ਛੋਟੇ ਭਰਾ ਨੂੰ ਗੁਰਤਾ ਗੱਦੀ 'ਤੇ ਸਿੰਘਾਸਨ 'ਤੇ ਹੀ ਬਿਠਾਲ ਦਿੱਤਾ, ਫਿਰ ਬਹੁਤ ਸਤਸੰਗ ਜੀ ਉਹ ਤਿਲ ਮਿਲਾਇਆ, ਬਹੁਤ ਜਲਨ ਉਹਦੇ ਅੰਦਰ ਹੋਈ, ਇੱਥੋਂ ਤੱਕ ਵੀ ਉਹਨੇ ਮਨ ਬਣਾਇਆ ਵੀ ਮੈਂ ਔਰੰਗਜ਼ੇਬ ਨੂੰ ਇਹ ਜਾ ਕੇ ਕਹਿੰਦਾ ਭਾਈ ਉੱਥੇ ਕੀਰਤਪੁਰ ਸਾਹਿਬ ਇਸਲਾਮ ਦੇ ਵਿਰੁੱਧ ਚੱਲ ਰਿਹਾ ਸਾਰਾ ਕੰਮ, ਦੇਖ ਮੈਂ ਤੇਰੇ ਨਾਲ ਰਲ ਕੇ ਚੱਲਦਾ ਪਿਆ, ਮੈਨੂੰ ਸਜ਼ਾ ਦਿੱਤੀ ਗਈ ਇਸ ਗੱਲ ਦੀ। ਕਿਸੇ ਸਿਆਣੇ ਨੇ ਆਖਿਆ ਹਾਥੀ ਦੀ ਸੁੰਡ ਵਿੱਚ ਸ਼ਸਤਰ ਫੜਾ ਦੇਈਏ ਅਤੇ ਮੁੜ ਕੇ ਵਾਪਸ ਨਹੀਂ ਖੋ ਸਕਦਾ ਜਿਹਨੇ ਫੜਾਇਆ, ਉਹ ਬੰਦਾ ਵੀ ਜਿਸ ਨੇ ਹਾਥੀ ਦੀ ਸੁੰਡ 'ਚ ਇੱਕ ਵਾਰੀ ਸ਼ਸਤਰ ਫੜਾ ਦਿੱਤਾ ਉਹ ਵੀ ਜਾ ਕੇ ਉਹਦੇ ਕੋਲ ਖੋ ਨਹੀਂ ਸਕਦਾ, ਫਿਰ ਤਾਂ ਵੱਢ ਘੱਟ ਹੀ ਹੋਵੇਗੀ। ਕਹਿੰਦੇ ਇਹ ਹਮਾਕਤ ਨਾ ਕਰ ਬੈਠੀ, ਜੇ ਤੂੰ ਇੱਕ ਵਾਰ ਕਹਿ ਦਿੱਤਾ ਨਾ ਗੁਰੂ ਘਰੋਂ ਕਿਸੇ ਮਤ ਦਾ ਵਿਰੋਧ ਹੋ ਰਿਹਾ, ਤੇਰਾ ਵੀ ਛੁਟਕਾਰਾ ਨਹੀਂ ਹੋ ਸਕਣਾ, ਕਿਉਂਕਿ ਤੇਰਾ ਸੰਬੰਧ ਇਹਨਾਂ ਨਾਲ ਨਹੀਂ ਗੁਰੂ ਘਰ ਨਾਲ। ਫਿਰ ਇਸ ਗੱਲ ਤੋਂ ਤਾਂ ਉਹ ਟਲ ਗਿਆ ਸੀ, ਉਹਨੂੰ ਪਤਾ ਲੱਗਿਆ ਇਸ ਗੱਲ 'ਚ ਤਾਂ ਮੈਂ ਵੀ ਮਾਰਿਆ, ਕਿਉਂਕਿ ਮਤ ਕਿਸੇ ਦਾ ਵਿਰੋਧ ਹੋ ਹੀ ਨਹੀਂ ਸੀ ਰਿਹਾ, ਕਿਸੇ ਮਤ ਦਾ ਵਿਰੋਧ ਨਹੀਂ ਸੱਚੇ ਪਾਤਸ਼ਾਹ ਜੀ ਨੇ ਕਦੀ ਕੀਤਾ, ਪਰ ਸੱਚ ਉਹਨਾਂ ਨੇ ਆਖਿਆ ਕਿਉਂਕਿ ਸੱਚ ਨਾਲ ਭਲਾ ਹੋਣਾ ਸੀ। ਫਿਰ ਉਹਨੇ ਸਤਸੰਗ ਜੀ ਆਖਿਆ ਸੀ, ਜਦੋਂ ਅੱਠਵੇਂ ਪਾਤਸ਼ਾਹ ਜੀ ਸਿੰਘਾਸਨ 'ਤੇ ਸੁਭਾਇਮਾਨ ਹੋਏ, ਫਿਰ ਉਹਨੇ ਇੱਕ ਚਤਰਾਈ ਕੀਤੀ, ਉਹਨੇ ਉਹਨੂੰ ਆਖਿਆ ਵੀ ਤੂੰ ਦੇਖੋ ਮੈਨੂੰ ਗੁਰਤਾ ਗੱਦੀ ਮੈਂ ਵੱਡਾ ਸਾਂ, ਮੈਨੂੰ ਮਿਲਣੀ ਚਾਹੀਦੀ ਸੀ, ਤੂੰ ਮੇਰੀ ਮਦਦ ਕਰ, ਕਿਉਂਕਿ ਛੋਟੇ ਨੂੰ ਹੁਣ ਔਰੰਗਜ਼ੇਬ ਕਿਵੇਂ ਮਦਦ ਕਰ ਸਕਦਾ, ਉਹ ਤਾਂ ਆਪ ਛੋਟਾ ਸੀ, ਵੱਡਿਆਂ ਨੂੰ ਮਾਰ ਕੇ ਤਾਂ ਉਹ ਤਖ਼ਤ 'ਤੇ ਬੈਠਾ ਸੀ, ਉਹ ਚੁੱਪ ਕੀਤਾ ਰਿਹਾ, ਜੇ ਤਾਂ ਉਹਨੇ ਆਪ ਇਨਸਾਫ਼ ਕੀਤਾ ਹੁੰਦਾ ਫਿਰ ਤਾਂ ਗੱਲ ਸੁਣਦਾ, ਉਹਨੇ ਵੀ ਤਾਂ ਵੱਡਿਆਂ ਨੂੰ ਮਾਰ ਕੇ ਹੀ ਆਪ ਕੁਰਸੀ ਡਾਹੀ ਸੀ, ਇਸ ਕਰਕੇ ਉਹ ਚੁੱਪ ਕੀਤਾ ਰਿਹਾ। ਜਦੋਂ ਇਹ ਗੱਲ ਨਹੀਂ ਚੱਲੀ ਫਿਰ ਰਾਮ ਰਾਏ ਨੇ ਇੱਕ ਹੋਰ ਤਰਕੀਬ ਸੋਚੀ, ਉਹਨੇ ਸੋਚਿਆ ਚਲੋ ਇਉਂ ਕਰਦੇ ਹਾਂ ਵੀ ਕਿਸੇ ਨਾ ਕਿਸੇ ਤਰ੍ਹਾਂ ਜੇ ਅੱਠਵੇਂ ਪਾਤਸ਼ਾਹ ਜੀ ਨੂੰ ਦਿੱਲੀ ਬੁਲਾ ਲਿਆ ਜਾਏ, ਫਿਰ ਮੈਂ ਔਰੰਗਜ਼ੇਬ ਨੂੰ ਆਖਾਂਗਾ ਵੀ ਇਹਨਾਂ ਕੋਲ ਕਰਾਮਾਤ ਦੇਖ, ਜੇ ਤਾਂ ਕਰਾਮਾਤ ਦਿਖਾਲ ਦੇਣਗੇ ਤਾਂ ਫਿਰ ਮੈਂ ਕਹਾਂਗਾ ਦੇਖੋ ਮੇਰੀਆਂ ਕਰਾਮਾਤਾਂ 'ਤੇ ਕਿੱਦਾਂ ਗੁੱਸਾ ਹੋ ਸਕਦਾ, ਇਹ ਨਹੀਂ ਵਿਖਾਲਦੇ ਪਏ, ਜੇ ਨਹੀਂ ਵਿਖਾਲਣਗੇ ਤਾਂ ਔਰੰਗਜ਼ੇਬ ਆਪੇ ਇਹਨਾਂ 'ਤੇ ਗੁੱਸੇ ਹੋਵੇਗਾ, ਉਹਦੇ ਦੋਵਾਂ ਥਾਂ 'ਚ ਲੱਡੂ ਸੀ। ਫਿਰ ਉਹਨੇ ਸਤਸੰਗ ਜੀ ਆਖਿਆ ਵੀ ਤੁਸੀਂ ਉਹਨਾਂ ਨੂੰ ਇੱਕ ਵਾਰ ਬੁਲਾਓ ਜ਼ਰੂਰ, ਤੁਸੀਂ ਜੋ ਮੇਰੇ ਕੋਲੋਂ ਦੇਖ ਕੇ ਅਤੇ ਮੁਤਾਸਰ ਹੋਏ ਜੇ ਨਾ, ਮੇਰੇ ਤੋਂ ਕਿਤੇ ਅੱਗੇ ਨੇ, ਭਾਵੇਂ ਮੇਰੇ ਭਰਾ ਛੋਟੇ ਨੇ ਉਮਰ 'ਚ, ਤਾਂ ਬੁਲਾ ਕੇ ਤੁਹਾਨੂੰ ਦੇਖਣਾ ਚਾਹੀਦਾ। ਇਹ ਮਤਸਬੀ ਲੋਕ ਸਤਸੰਗ ਜੀ ਅੱਖਾਂ ਨਾਲ ਦੇਖੀ ਵਸਤੂ ਦੇ ਸਤਸੰਗ ਅਸਲ ਵਿੱਚ ਕਾਇਲ ਹੁੰਦੇ। ਉਹਨੇ ਫਿਰ ਸੁਨੇਹਾ ਭੇਜਿਆ, ਪਹਿਲਾ ਸੁਨੇਹਾ ਮਹਾਰਾਜ ਨੇ ਵਾਪਸ ਕਰ ਦਿੱਤਾ, ਫਿਰ ਦੂਜਾ, ਫਿਰ ਰਾਜਾ ਜੈ ਸਿੰਘ ਆਇਆ, ਉਹਨੇ ਆਖਿਆ ਮਹਾਰਾਜ ਸੰਗਤਾਂ ਨੂੰ ਤਾਂ ਦਰਸ਼ਨ ਦੇ ਸਕਦੇ ਜੇ ਨਾ, ਤੁਸੀਂ ਆਓ। ਮਹਾਰਾਜ ਨੇ ਆਖਿਆ ਠੀਕ ਹੈ ਅਸੀਂ ਆ ਜਾਂਦੇ, ਸੰਗਤ ਦਾ ਹੁਕਮ ਸਿਰ ਮੱਥੇ 'ਤੇ ਹੈ, ਪਰ ਅਸੀਂ ਨਹਿ ਮਲੇਸ਼ ਕੋ ਦਰਸ਼ਨ ਦੇ ਹਾਂ, ਸਾਡੇ ਪਿਤਾ ਸਤਿਗੁਰੂ ਜੀ ਦਾ ਹੁਕਮ ਹੈ, ਉਸ ਹੁਕਮ ਦੀ ਅਦੂਲੀ ਕਦੇ ਨਹੀਂ ਹੋਵੇਗੀ, ਇਹ ਦੇਖ ਲਾ। ਉਹਨੇ ਕਿਹਾ ਠੀਕ ਹੈ ਜੀ ਮੈਂ ਜ਼ਿੰਮੇਵਾਰ, ਤੁਸੀਂ ਆਪ ਆਪਣੀ ਮਰਜ਼ੀ ਕਰਿਓ, ਪਰ ਆਪ ਜੀ ਦਿੱਲੀ ਆਓ। ਫਿਰ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਲੀ ਜਾਣ ਦੀ ਤਿਆਰੀ ਕੀਤੀ, ਅਤੇ ਉਹ ਦਿੱਲੀ ਜਾਂਦਿਆਂ ਜਾਂਦਿਆਂ ਰਸਤੇ ਵਿੱਚ ਸਤਸੰਗ ਜੀ ਫਿਰ ਪੰਜੋਖਰਾ ਸਾਹਿਬ ਰੁਕੇ ਸਨ, ਜਿੱਥੇ ਲਾਲ ਚੰਦ ਨੇ ਸ਼ੰਕਾ ਕੀਤਾ ਭਈ 5.25 ਸਾਲ ਦੀ ਉਮਰ 'ਚ ਗੁਰਤਾ ਗੱਦੀ ਦੇ ਸਿੰਘਾਸਨ 'ਤੇ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਐਡਾ ਵੱਡਾ ਨਾਮ, ਇੰਨੀ ਛੋਟੀ ਉਮਰ, ਸਮਰੱਥਾ 'ਤੇ ਸ਼ੰਕਾ ਕੀਤਾ, ਸਮਰੱਥਾ 'ਤੇ। ਫਿਰ ਉਹਨੇ ਆਣ ਕੇ ਪੁੱਛਿਆ, ਸਿੱਧੇ ਬਚਨ ਬਲਾਸ ਹੋਏ, ਬਹੁਤ ਵਾਰ ਤੁਸੀਂ ਸੁਣਿਆ ਭਈ, ਉਹਨੇ ਆਖਿਆ ਵੀ ਤੁਸੀਂ ਜੇ ਗੀਤਾ ਦੇ ਅਰਥ ਕਰਕੇ ਵਿਖਾਲ ਦਿਓ ਤਾਂ ਮੈਂ ਮੰਨਦਾ, ਕਿਉਂਕਿ ਉਹਨੂੰ ਸ਼ੱਕ ਸੀ ਵੀ 5.25 ਸਾਲ ਦਿਆਂ ਕੋਈ ਅਰਥ ਹੋ ਨਹੀਂ ਸਕਦੇ। ਮਹਾਰਾਜ ਜੀ ਨੇ ਆਖਿਆ ਜੇ ਅਸੀਂ ਅਰਥ ਕੀਤੇ ਨਾ ਲਾਲ ਚੰਦ, ਤੇ ਤੇਰੇ ਮਨ ਵਿੱਚ ਇਹ ਜਿਹੜਾ ਬੀਜ ਸ਼ੱਕ ਦਾ ਉੱਗ ਖਲੋਤਾ ਇਹ ਨਹੀਂ ਨਿਕਲਣਾ, ਤੂੰ ਆਖੇਂਗਾ ਵੱਡਾ ਘਰਾਣਾ ਸੀ ਬਚਪਨ ਚ ਸਿੱਖ ਲਏ ਹੋਣਗੇ। ਤੂੰ ਜਿਹਨੂੰ ਮਰਜ਼ੀ ਲਾਇਆ, ਜਿਹਨੂੰ ਮਰਜ਼ੀ ਉਹਦੇ ਕੋਲੋਂ ਅਰਥ ਕਰਵਾ ਦਿੰਦੇ। ਤੇ ਲਿਆਇਆ ਕਿਹਨੂੰ? ਛੱਜੂ ਨੂੰ। ਝੀਵਰ ਸੀ ਹੋਸਾ ਸਿੰਘ ਜੀ, ਬੋਲ ਵੀ ਨਹੀਂ ਸੀ ਸਕਦਾ, ਸੁਣ ਵੀ ਨਹੀਂ ਸੀ ਸਕਦਾ, ਗੂੰਗਾ ਸੀ। ਉਹਨੂੰ ਲਿਆ ਕੇ ਕਹਿੰਦਾ ਲਓ ਜੀ ਫਿਰ ਇਹ ਤੋਂ ਕਰਵਾਓ। ਮਹਾਰਾਜ ਨੇ ਆਖਿਆ ਕਰਾਓ ਇਹਦਾ ਇਸ਼ਨਾਨ ਜਿੱਥੇ ਅਸੀਂ ਇਸ਼ਨਾਨ ਕੀਤਾ, ਸੋਹਣੇ ਵਸਤਰ ਪਵਾਓ ਅਤੇ ਬਿਠਾਓ ਸਾਡੇ ਸਾਹਮਣੇ। ਜਦੋਂ ਸਾਧ ਸੰਗਤ ਜੀ ਮਹਾਰਾਜ ਜੀ ਦੇ ਸਾਹਮਣੇ ਛੱਜੂ ਬੈਠਾ ਅਤੇ ਮਹਾਰਾਜ ਜੀ ਨੇ ਆਪਣੇ ਹੱਥ ਵਾਲੀ ਛੜੀ ਉਹਦੇ ਸਿਰ 'ਤੇ ਰੱਖ ਕੇ ਆਖਿਆ ਸੀ ਛੱਜੂ ਇਹ ਲਾਲ ਚੰਦ ਕਹਿੰਦਾ ਭਾਈ ਤੂੰ ਅਰਥ ਕਰਨੇ ਆ ਅਤੇ ਤੂੰ ਕਰਨੇ ਆ। ਪਹਿਲੀ ਵਾਰ ਉਹਨੇ ਬੋਲ ਕੇ ਆਖਿਆ ਸੀ ਜੀ ਸੁਣਾਓ। ਉਹਨੂੰ ਇਹ ਨਹੀਂ ਸੀ ਪਤਾ, ਲਾਲ ਚੰਦ ਨੂੰ ਇਹ ਨਹੀਂ ਪਤਾ ਭਾਈ ਜਿਨ੍ਹਾਂ ਦੇ ਤੂੰ ਸਾਹਮਣੇ ਬੈਠਾ ਨਾ, ਉਮਰ ਦਾ ਤਕਾਜ਼ਾ ਨਾ ਦੇਖ, ਜੋਤ ਦੀ ਸਮਰੱਥਾ ਦੇਖ। ਉਹ ਜੋਤ ਜਦੋਂ ਕਿਰਪਾ ਕਰਦੀ ਹੈ ਤਾਂ ਗੁਰੂ ਸਾਹਿਬ ਦੇ ਬਚਨ ਕਹਿੰਦੇ ਪਾਸ਼ੰ ਕ੍ਰੋਧ ਅਗਰਣੀ ਹੈ ਨਿਰਾਸੰਗ ਆਸ ਪੂਰਨ ਹੈ। ਦੇਖੋ ਉਸ ਜੋਤ ਦੀ ਸਮਰੱਥਾ ਜਿਹੜੀ ਉਸ ਸਰੀਰ 'ਚ ਵਰਤ ਰਹੀ ਹੈ। ਉਹ ਕਹਿੰਦੇ ਉਹ ਪਿੱਛੇ ਰਹਿਣ ਵਾਲਿਆਂ ਨੂੰ ਅੱਗੇ ਕਰ ਦਿੰਦੇ ਮਹਾਰਾਜ ਜਦੋਂ ਬਖਸ਼ਿਸ਼ ਕਰਦੇ ਆ। ਜਿਸ ਦੀ ਕਿਤਿਓਂ ਆਸ ਪੂਰੀ ਨਹੀਂ ਹੁੰਦੀ, ਨਿਰਾਸ਼ ਹੋ ਚੁੱਕਿਆ ਬੰਦਾ ਮਹਾਰਾਜ ਦੇ ਚਰਨ ਪਕੜ ਲੈਂਦਾ ਅਤੇ ਉਹਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ। ਨਿਰਧਨ ਨਿਰਧਨ ਭਯੰ ਧਨਵੰਤ ਹੈ, ਜਿਹੜਾ ਬਿਲਕੁਲ ਨਿਰਧਨ ਹੈ, ਗਰੀਬ ਹੈ, ਭਾਵੇਂ ਉਹ ਅੰਦਰ ਦੇ ਧਨ ਆਤਮਕ ਧਨ ਅਤੇ ਭਾਵੇਂ ਦੁਨਿਆਵੀ, ਉਹਨੂੰ ਮਹਾਰਾਜ ਧਨਵਾਨ ਬਣਾ ਦਿੰਦੇ ਆ। ਰੋਗੀਆਂ ਰੋਗ ਖੰਡਨ ਹੈ, ਕਹਿੰਦੇ ਰੋਗੀਆਂ ਦੇ ਰੋਗ ਖੰਡੇ ਜਾਂਦੇ ਨੇ। ਦਸਵੇਂ ਪਾਤਸ਼ਾਹ ਜੀ ਨੇ ਉਵੇਂ ਨਹੀਂ ਬਚਨ ਕੀਤੇ, ਸ੍ਰੀ ਹਰਿਕ੍ਰਿਸ਼ਨ ਧਿਆਈ ਗਿਆ ਜਿਸ ਡਿੱਠੇ ਸਭ ਦੁੱਖ ਜਾਏ, ਜਾਂਦੇ ਨੇ ਮਹਾਰਾਜ ਜੀ ਨੂੰ ਡਿੱਠਿਆਂ ਦੁੱਖ ਬਿਲਕੁਲ ਜਾਂਦੇ ਆ। ਰੋਗੀਆਂ ਰੋਗ ਖੰਡਨ ਹੈ, ਮਹਾਰਾਜ ਦੇ ਬਚਨ ਨੇ ਰੋਗੀਆਂ ਦੇ ਰੋਗ ਖੰਡੇ ਜਾਂਦੇ ਆ ਬਿਲਕੁਲ। ਅਤੇ ਫਿਰ ਅਖੀਰਲੀ ਪੰਕਤੀ 'ਚ ਕਹਿੰਦੇ ਪਾਰ ਬ੍ਰਹਮ ਪੁਰਖ ਦਾ ਤਾਰ ਹੈ ਨਾਨਕ ਗੁਰ ਸੇਵਾ ਕਿੰਨ ਨਾ ਲੱਭਿਆ। ਤੇ ਤੁਸੀਂ ਦੱਸੋ ਗੁਰੂ ਦੀ ਸੇਵਾ 'ਚੋਂ ਕੀ ਨਹੀਂ ਮਿਲਦਾ ਗੁਰਮੁਖੋ? ਜਿਸ ਗੁਰੂ ਦੀ ਸੇਵਾ ਵਿੱਚ ਉਹ ਸਾਰੇ ਪਦਾਰਥ ਮਿਲਦੇ, ਉਸੇ ਗੁਰੂ ਨੂੰ ਸਾਹਮਣੇ ਬਹਿ ਕੇ ਕੋਈ ਆਖੇ ਅਰਥ ਕਰ ਦਿਓ ਤਾਂ ਮੈਂ ਗੁਰੂ ਮੰਨਦਾ, ਇਹਦਾ ਅਰਥ ਹੈ ਵੀ ਉਹ ਅਣਜਾਣ ਹੈ ਬੰਦਾ। ਸਿਰਫ ਈਰਖਾ ਬੋਲਦੀ ਉਹਦੇ ਅੰਦਰ, ਕਿਉਂਕਿ ਵਿਦਵਾਨ ਨੂੰ ਸਾਧ ਸੰਗਤ ਜੀ ਹੰਕਾਰ ਹੋ ਜਾਣਾ ਇਹ ਸੁਭਾਵਿਕ ਗੱਲ ਹੈ। ਇਹ ਤਾਂ ਗੁਰੂ ਸਾਹਿਬ ਕਿਰਪਾ ਕਰਨ, ਕਿਸੇ ਦੇ ਕੋਲ ਚਾਰ ਅੱਖਰ ਵੀ ਹੋਣ ਅਤੇ ਨਿਮਰਤਾ ਵੀ ਹੋਵੇ, ਹਿਰਦੇ 'ਚ ਗਰੀਬੀ ਹੋਵੇ ਅਤੇ ਵਿਦਵਾਨ ਵੀ ਹੋਵੇ। ਨਹੀਂ ਤਾਂ ਵਿਦਵਾਨ ਤਾਂ ਪੱਲੇ ਨਹੀਂ ਬੰਨਦੇ ਸਾਧ ਸੰਗਤ ਜੀ ਕਿਸੇ ਨੂੰ, ਉਹੀ ਵਿਦਵਤਾ ਦਾ ਉਹਨੂੰ ਸਾਧ ਸੰਗਤ ਜੀ ਭੂਤ ਚੜਿਆ ਸੀ, ਚੰਬੜਿਆ ਹੋਇਆ ਸੀ ਵੀ ਮੈਂ ਤਾਂ ਏਡਾ ਵੱਡਾ ਵਿਦਵਾਨ ਹਾਂ, ਸੰਸਕ੍ਰਿਤ ਪੜ੍ਹਿਆ, ਜ਼ਬਾਨੀ ਸਾਰੇ ਸਲੋਕ ਬੋਲ ਲੈਂਦਾ, ਉਹਨੂੰ ਪਤਾ ਨਹੀਂ ਸੀ। ਮਹਾਰਾਜ ਦੇ ਤਾਂ ਬਚਨੋਂ ਕਹਿੰਦੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਧਲੇ ਤ੍ਰਿਪਣ ਸੂਝਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅੱਗ ਹਰੇ। ਇਹ ਉਹਦੀ ਸਮਰੱਥਾ, ਕਰੋੜਾਂ ਪਾਪ ਲੱਥ ਜਾਣਗੇ। ਪਿੰਗਲਾ ਪਰਬਤ 'ਤੇ ਚੜ੍ਹ ਸਕਦਾ, ਪਿੰਗਲਾ ਜਿਸਦੇ ਪੈਰ ਕੰਮ ਨਹੀਂ ਕਰਦੇ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਖਲ ਮੂਰਖ ਜਿਹੜਾ ਉਹ ਚਾਤਰ ਹੋ ਜਾਏਗਾ, ਵਿਦਵਾਨ ਉਹਨੂੰ ਵਿਦਿਆ ਫੁਰਨ ਲੱਗ ਪਏਗੀ। ਅੰਧਲੇ ਤ੍ਰਿਪਣ ਸੂਝਿਆ ਗੁੰਗੇ ਦੇ ਸਿਰ 'ਤੇ ਮਹਾਰਾਜ ਅੱਠਵੇਂ ਪਾਤਸ਼ਾਹ ਆਪ ਸਾਹਮਣੇ ਬਹਿ ਕੇ ਛੜੀ ਰੱਖਣ ਤਾਂ ਕਿਉਂ ਨਹੀਂ ਅਰਥ ਕਰ ਸਕਦਾ ਜੀ ਉਹ? ਮਹਾਰਾਜ ਦੀ ਬਾਣੀ ਤਾਂ ਕਹਿੰਦੀ ਆ ਅੰਨੇ ਨੂੰ ਤਿੰਨਾਂ ਭਾਵਨਾ ਦੀ ਸੋਝੀ ਹੋ ਜਾਂਦੀ ਹੈ। ਮਹਾਰਾਜ ਦੇ ਚਰਨ ਪ੍ਰਸੰਨ ਨਾਲ ਗੁਰ ਭੇਟ ਪਨੀਤਾ, ਫਿਰ ਅੱਗੇ ਚੱਲ ਕਹਿੰਦੇ ਸਿੰਘ ਬੁਲਾਈ ਹੋਏ ਗਏ ਤ੍ਰਿਣ ਮੇਰ ਦਖੀਤਾ। ਗੁਰੂ ਦੀ ਕਿਰਪਾ ਹੋਵੇ ਤੇ ਸਾਧ ਸੰਗਤ ਜੀ ਸ਼ੇਰ ਬਿੱਲੀ ਹੋ ਜਾਂਦਾ ਤੇ ਕਾਖਤ ਸੁਮੇਰ ਪਰਬਤ ਦੀ ਤਰ੍ਹਾਂ, ਉਹਦੀ ਮਿਹਰ ਹੋਵੇ ਤੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ, ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ। ਕਹਿੰਦੇ ਬਿਲਕੁਲ ਮੂਰਖ ਜਿਹੜਾ ਬੈਲ ਬੁੱਧੀ ਵਾਲਾ ਨਾ, ਗੁਰੂ ਸਾਹਿਬ ਜੀ ਮਿਹਰ ਕਰ ਦੇਣ ਤਾਂ ਸਾਧ ਸੰਗਤ ਜੀ ਉਹ ਵਿਦਵਾਨ ਹੋ ਜਾਏਗਾ, ਕਿਉਂਕਿ ਵਿਦਿਆ ਉਹਦੇ ਅੰਦਰੋਂ ਨਿਕਲਣੀ ਹੈ। ਭਗਤ ਰਵਿਦਾਸ ਜੀ ਨੇ ਵਿਦਿਆ ਪੜ੍ਹੀ ਨਹੀਂ ਕਿਤਿਓਂ, ਭਗਤ ਨਾਮਦੇਵ ਜੀ ਨੂੰ ਵਿਦਿਆਲਿਆ 'ਚ ਨਹੀਂ ਸੀ ਪੜ੍ਹਨ ਦਿੰਦਾ ਕੋਈ, ਵਿਦਿਆ ਅੰਦਰੋਂ ਨਿਕਲਦੀ ਉਹਨਾਂ ਦੇ ਅੰਦਰੋਂ ਵਿਦਿਆ ਨਿਕਲਦੀ ਹੈ। ਮੈਨੂੰ ਇੱਕ ਬਚਨ ਚੇਤੇ ਆ ਗਿਆ, ਫਿਰ ਆਪਾਂ ਅੱਗੇ ਚੱਲਦੇ। ਅੱਜ ਕੱਲ੍ਹ ਬੜਾ ਸਾਧ ਸੰਗਤ ਜੀ ਚਰਚਾ, ਕੁਝ ਲੋਕਾਂ ਨੇ ਬੜਾ ਸਿਹਤ ਦਾ ਤਕੜਾ ਪੰਥ ਦੇ ਵਿਹੜੇ 'ਚ ਗੱਡਿਆ, ਅਤੇ ਉਹ ਇੱਦਾਂ ਗੱਲਬਾਤ ਚੱਲਦੀ ਪਈ ਸੀ ਕਿਤੇ, ਅਤੇ ਕੁਝ ਪੰਜ ਸੱਤ ਜਾਣੇ ਗੁਰਸਿੱਖ, ਉਹ ਕਹਿੰਦੇ ਜੀ ਥੋੜ੍ਹੀ ਜਿਹੀ ਵਿਚਾਰ ਕਰੀਏ। ਉਹਨਾਂ ਨੂੰ ਦੱਸਿਆ ਹਾਂਜੀ ਦੱਸੋ। ਕਹਿੰਦੇ ਉਹ ਸਾਨੂੰ ਸ਼ੰਕਾ ਤਾਂ ਇੰਨਾ ਕੋਈ ਨਹੀਂ, ਪਰ ਪੜ੍ਹ ਕੇ ਮਾੜਾ ਜਿਹਾ ਦਿਮਾਗ 'ਚ ਆ ਗਈ ਹੈ ਗੱਲ ਵੀ ਜਿਹੜੇ ਇਹ ਕਹਿੰਦੇ ਹੈ ਭਈ ਆਹ ਦਸਮ ਪਾਤਸ਼ਾਹ ਜੀ ਦੀ ਉਚਾਰੀ ਬਾਣੀ ਨਹੀਂ ਹੈਗੀ ਜੀ ਦਸਮ ਗ੍ਰੰਥ ਦੀ, ਮਾੜਾ ਜਿਹਾ ਮਨ 'ਚ ਇੱਕ ਸ਼ੰਕਾ ਜਿਹਾ ਪੈਦਾ ਹੋਇਆ ਸੀ ਥੋੜ੍ਹਾ ਜਿਹਾ ਭਈ ਉਹ ਠੀਕ ਹੀ ਤੀ ਨਹੀਂ ਕਿਤੇ ਕਹਿ ਰਹੇ। ਉਹਨਾਂ ਨੂੰ ਪੁੱਛਿਆ ਕਿਉਂ ਦੱਸੋ ਤੁਹਾਨੂੰ ਕਿਵੇਂ ਸ਼ੰਕਾ ਪੈ ਗਿਆ। ਕਹਿੰਦੇ ਜੀ ਕਹਿੰਦੇ ਜੂ ਆ ਵੀ ਕਲਗੀਧਰ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਦੇ ਸੀਸ ਲਏ, ਫਿਰ ਆਤਮਕ ਬਲ ਨਾਲ ਸੁਰਜੀਤ ਕੀਤਾ, ਫਿਰ ਉਹਨਾਂ ਤੋਂ ਮੁੜ ਕੇ ਉਹਨਾਂ ਨੂੰ ਆਖਿਆ ਛਾਤੀ ਨਾਲ ਆ ਕੇ ਮੇਰੇ ਪੰਜ ਪਿਆਰੇ ਹੈ। ਉਦੋਂ ਬਾਅਦ ਫਿਰ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਸੰਚਾਰ ਕੀਤਾ, ਫਿਰ 20,000 ਨੇ ਛਕ ਲਿਆ 80,000 ਵਿੱਚੋਂ। ਅਸੀਂ ਤਾਂ ਇਹੀ ਸੁਣਿਆ, ਪਰ ਸ਼ੱਕ ਇੱਥੇ ਪੈਂਦਾ ਹੈ ਭਈ ਠੀਕ ਹੈ ਕਲਗੀਧਰ ਪਾਤਸ਼ਾਹ ਤਾਂ ਗੁਰੂ ਸਾਹਿਬ ਨੇ ਉਹਨਾਂ ਨੇ ਤਾਂ ਪੰਜ ਬਾਣੀਆਂ ਉਚਾਰ ਦਿੱਤੀਆਂ, ਪਾਣੀ 'ਤੇ ਬਾਣੀ ਪੜੀ ਅੰਮ੍ਰਿਤ ਹੋ ਗਿਆ, ਪਰ ਉਹਨਾਂ ਪੰਜਾਂ ਪਿਆਰਿਆਂ ਨੇ ਜਾਪ ਸਾਹਿਬ ਕਿੱਥੋਂ ਪੜਿਆ ਜੀ? ਉਦੋਂ ਤਾਂ ਥੋੜ੍ਹਾ ਸਮਾਂ ਹੋਇਆ ਸੀ ਜਾਪ ਸਾਹਿਬ ਵਿਚਾਰੇ ਨੂੰ, ਤਾਂ ਗੁਟਕੇ ਸਾਹਿਬ ਵੀ ਤਿਆਰ ਨਹੀਂ ਸੀ ਹੋਏ, ਅਤੇ ਕੋਈ ਤਾਂ ਬਿਦਰ ਤੋਂ ਆਇਆ, ਅਤੇ ਕੋਈ ਜਗਨਨਾਥਪੁਰੀ ਤੋਂ ਆਇਆ, ਕੋਈ ਦਿੱਲੀ ਤੋਂ ਆਇਆ, ਕੋਈ ਲਾਹੌਰ ਤੋਂ ਆਇਆ। ਵੀ ਸ਼ੱਕ ਤਾਂ ਪੈਂਦਾ ਹੀ ਹੈ ਨਾ। ਮੈਂ ਕਿਹਾ ਗੁਰਮੁਖੋ, ਜਿਸ 'ਤੇ ਮਹਾਰਾਜ ਦੀ ਕਿਰਪਾ ਹੋਵੇ ਤਾਂ ਸੁਖਣੀ ਸਾਹਿਬ 13 ਦਿਨਾਂ 'ਚ ਕੰਠ ਕਰ ਲੈਂਦੇ ਆ, ਇਹ ਤਾਂ ਫਿਰ ਵੀ ਕਿੰਨੇ ਸਾਲ ਹੋ ਗਏ ਸੀ ਜਾਪ ਸਾਹਿਬ ਵਿਚਾਰੇ ਨੂੰ। ਤੁਸੀਂ ਕਹਿੰਦੇ ਥੋੜ੍ਹਾ ਚਿਰ ਹੈ ਤਾਂ ਗੁਟਕੇ ਸਾਹਿਬ ਨਹੀਂ ਸੀ ਬਣੇ ਤਾਂ ਉਹਨਾਂ ਕਿੱਥੋਂ ਉਜਾੜ ਦਿੱਤਾ, ਪਰ ਚਲੋ ਮੈਂ ਕਿਹਾ ਇਸ ਪਾਸੇ ਆਪਾਂ ਜਾਂਦੇ ਨਹੀਂ। ਮੈਂ ਆਪ ਦਾ ਅਕੀਦਾ ਤੁਹਾਨੂੰ ਦੱਸਦਾ, ਆਪਣੇ ਅੰਦਰ ਦੀ ਗੱਲ ਦੱਸਦਾ ਭਾਈ। 80,000 ਦੇ ਇਕੱਠ ਵਿੱਚ ਜਦੋਂ ਚੋਜੀ ਪ੍ਰੀਤਮ ਦਸਵੇਂ ਪਾਤਸ਼ਾਹ ਕਹਿਣਗੇ ਨਾ, ਇੱਕ ਸਿੱਖ ਦਾ ਮੈਨੂੰ ਸਿਰ ਚਾਹੀਦਾ, ਅਤੇ ਗੁਰੂ ਵਾਸਤੇ ਉੱਠੇ, ਜਦੋਂ ਉਸ ਇਕੱਠ ਵਿੱਚੋਂ ਪੰਜ ਬੰਦੇ ਉੱਠ ਕੇ ਮਹਾਰਾਜ ਨੂੰ ਆਪਣਾ ਸੀਸ ਦਿੰਦੇ ਨਾ, ਵੀ ਆਹ ਮੇਰਾ ਸਿਰ ਆ ਜਿਹੜਾ ਮਹਾਰਾਜ, ਇਹ ਲੈ ਲਓ ਮੇਰਾ ਸਿਰ। ਉਹਨਾਂ ਪੰਜਾਂ ਦੇ ਸਿਰ ਲਾ ਕੇ ਜਦੋਂ ਦਸਵੇਂ ਪਾਤਸ਼ਾਹ ਜੀ ਜੋੜ ਕੇ ਉਹਨਾਂ ਨੂੰ ਛਾਤੀ ਨਾਲ ਆ ਕੇ ਕਹਿਣਗੇ ਨਾ, ਇਹ ਮੇਰੇ ਪੰਜ ਪਿਆਰੇ ਆ, ਉਹਨੂੰ ਜਾਪ ਸਾਹਿਬ ਗੁਟਕੇ ਸਾਹਿਬ ਤੋਂ ਪੜ੍ਹਨ ਦੀ ਲੋੜ ਨਹੀਂ, ਉਹਦੇ ਅੰਦਰੋਂ ਉੱਦਾਂ ਹੀ ਨਿਕਲੇਗਾ ਜਿਵੇਂ ਦਸਵੇਂ ਪਾਤਸ਼ਾਹ ਜੀ ਦੇ ਅੰਦਰੋਂ ਨਿਕਲਿਆ ਸੀ। ਉਹਨੂੰ ਜ਼ਰੂਰਤ ਪਵੇ ਕਲਗੀਧਰ ਪਾਤਸ਼ਾਹ ਕਿਸੇ ਨੂੰ ਆਪਣੀ ਹਿੱਕ ਨਾਲ ਲਾ ਕੇ ਅਤੇ ਪਿਆਰ ਜਾਣ ਕੇ ਆਖਣਾ ਤੂੰ ਮੇਰਾ ਪਿਆਰਾ, ਸਭ ਤੋਂ ਪਿਆਰਾ, ਉਹਦੇ ਅੰਦਰੋਂ ਵਿੱਦਿਆ ਨਿਕਲਣੀ ਸਾਧ ਸੰਗਤ ਜੀ, ਅੰਦਰੋਂ ਨਿਕਲਣੀ ਹੈ, ਇੱਦਾਂ ਹੀ ਨਿਕਲਣੀ ਜਿਵੇਂ ਦਸਵੇਂ ਪਾਤਸ਼ਾਹ ਜੀ ਦੇ ਅੰਦਰੋਂ ਨਿਕਲੀ ਹੈ। ਫਰਕ ਨਹੀਂ ਰੱਖਦੇ ਮਹਾਰਾਜ, ਉਹ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ ਆਮ ਨਹੀਂ, ਖਾਲਸੇ ਮੈਂ ਹੋ ਕਰੋ ਨਿਵਾਸ। ਜਦੋਂ ਮਹਾਰਾਜ ਕਿਸੇ ਸਿੱਖ ਦੇ ਅੰਦਰ ਨਿਵਾਸ ਕਰਦੇ ਆ, ਤਾਂ ਫਿਰ ਮੈਂ ਕਿਹਾ ਗੁਰਮੁਖੋ ਭਰੋਸਾ ਰੱਖੋ ਉਹਨਾਂ ਨੂੰ, ਬਿਨਾਂ ਪੜੇ ਵੀ ਉਹ ਫੁਰੇਗੀ ਉਸੇ ਤਰ੍ਹਾਂ ਹੀ ਜਿਵੇਂ ਮਹਾਰਾਜ ਦੇ ਅੰਦਰੋਂ ਨਿਕਲੀ ਹੈ, ਜਿਵੇਂ ਭਗਤ ਰਵਿਦਾਸ ਜੀ ਦੇ ਅੰਦਰੋਂ ਬਾਣੀ ਨਿਕਲੀ ਹੈ, ਜਿਵੇਂ ਭਗਤ ਨਾਮਦੇਵ ਜੀ ਨੂੰ ਪ੍ਰਗਟ ਹੋਈ ਫੁਰੀ ਹੈ। ਸਿੱਖ ਕਿਉਂ ਨਹੀਂ ਬੋਲਦੇ ਪਏ? ਉਹ ਗੁਰੂ ਰਾਮਦਾਸ ਮਹਾਰਾਜ ਰਾਗ ਵਿੱਦਿਆ ਸਿੱਖਣ ਨਹੀਂ ਗਏ ਕਿਤੇ, ਉਹ ਤਾਂ 7 ਸਾਲ ਦੀ ਉਮਰ 'ਚ ਮਾਤਾ ਪਿਤਾ ਦੇ ਆਸਰੇ ਤੋਂ ਬਿਨਾਂ ਸੀ, ਪਰ 30 ਰਾਗਾਂ 'ਚ ਉਹਨਾਂ ਦੀ ਬਾਣੀ ਹੈ, ਵਿੱਦਿਆ ਉਹਨਾਂ ਦੇ ਅੰਦਰੋਂ ਨਿਕਲਣੀ ਹੈ। ਅਤੇ ਜਦੋਂ ਗੁਰੂ ਸਾਹਿਬ ਕਿਸੇ ਦੇ ਸਿਰ 'ਤੇ ਸਾਧ ਸੰਗਤ ਜੀ ਹੱਥ ਰੱਖ ਦੇਣਗੇ, ਆਪਣੀ ਛੜੀ ਰੱਖ ਦੇਣਗੇ, ਤਾਂ ਉਹ ਗੀਤਾ ਦੇ ਅਰਥ ਨਹੀਂ ਕਰੇਗਾ? ਬਿਲਕੁਲ ਕਰੇਗਾ, ਅੰਦਰੋਂ ਨਿਕਲਣੀ ਹੈ। ਉਹ ਮਹਾਰਾਜ ਨੂੰ ਤਾਂ ਉਹਨੇ ਆਣ ਕੇ ਆਖਿਆ ਸੀ ਸਾਧ ਸੰਗਤ ਜੀ, ਵੀ ਮੇਰੀ ਕਵਿਤਾ 'ਤੇ ਕੋਈ ਅਰਥ ਹੀ ਨਹੀਂ ਕਰ ਸਕਦਾ ਜੀ, ਤੁਹਾਡੇ ਕਮੀਆਂ 'ਚੋਂ ਕੋਈ ਨਹੀਂ ਕਰ ਸਕਦਾ, ਸਾਰਿਆਂ 'ਚ ਤੁਸੀਂ 52 ਕਵੀ ਰੱਖੇ ਅਤੇ 52 ਮੇਰੇ ਤੋਂ ਬਿਨਾਂ ਤੁਹਾਡੇ ਕੋਲ ਹੈ। ਮਹਾਰਾਜ ਨੇ ਆਖਿਆ ਤੂੰ ਚੰਦਨ ਸੁਣਾ ਤਾਂ ਸਹੀ ਕੀ ਲਿਆ? ਕਹਿੰਦਾ ਜੀ ਮੈਂ ਸੁਣਾਵਾਂ, ਪਰ ਕੋਈ ਮੈਨੂੰ ਪੱਕਾ ਪਤਾ। ਮਹਾਰਾਜ ਕਹਿੰਦੇ ਜੇ ਤੂੰ ਇੰਨਾ ਹੰਕਾਰ ਗਿਆ ਤਾਂ ਅਸੀਂ ਆਪਣੇ ਘੋੜਿਆਂ ਦਾ ਘਾਹ ਝਾੜ ਕੇ ਪਾਉਣ ਵਾਲੇ ਨੂੰ ਧੰਨੇ ਘਾਈ ਤੋਂ ਕਰਵਾ ਦਿੰਦੇ, ਇਹਦੇ ਅਰਥ 'ਤੇ ਕਰਵਾ ਦਿੱਤੇ ਮਹਾਰਾਜ ਨੇ ਪੌਂਟੇ ਸਾਹਿਬ, ਕਰਵਾ ਹੀ ਦਿੱਤੇ ਸੀ ਸੱਦ ਕੇ ਧੰਨੇ ਨੂੰ। ਉਹਨੂੰ ਕਿਹਾ ਕਹਿ ਤੂੰ ਕਵਿਤਾ ਕੀ ਕਹਿਣਾ? ਉਹ ਕਹਿੰਦਾ ਜੀ ਨਵਸਾਤ ਪੀ ਨਵਸਾਤ ਤੀ ਨਵਸਾਤ ਪੀ, ਉਹਦੇ ਨੂੰ ਵੀ ਆਪਾਂ ਗੱਲ ਕੀਤੀ ਸੀ। ਉਹ ਕਹਿੰਦੇ ਇਹਦੇ 'ਚ ਕਿੱਡੀ ਕੁ ਵੱਡੀ ਗੱਲ ਹੈ, ਨੌਂ ਤੇ ਸੱਤ, ਨਵ ਸਾਤ, ਨੌ ਸੱਤ, 16 ਸਾਲ ਦਾ ਪਤੀ ਹੈ, ਦੱਸੋ ਗੱਲ ਕੀ, ਇਹਦੇ 'ਚ ਕੀ ਲਿਖ ਲਿਆ ਆ? ਧੰਨੇ ਦੀ ਕਵਿਤਾ ਦੇ ਚੰਦਨ ਅਰਥ ਨਹੀਂ ਸੀ ਕਰ ਸਕਿਆ, ਪਰ ਜਦੋਂ ਮਹਾਰਾਜ ਕਿਰਪਾ, ਉਹ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ, ਉਹਦੀ ਮਿਹਰ ਦੀ ਨਜ਼ਰ ਹੋਵੇ ਤਾਂ ਸਤਸੰਗ ਜੀ ਮੂਰਖ ਵਿਦਵਾਨ ਬਣ ਜਾਏਗਾ, ਅਤੇ ਜੇ ਆਪਣੀ ਵਿੱਦਿਆ ਦਾ ਕੋਈ ਹੰਕਾਰ ਕਰੇ ਤਾਂ ਇੱਕ ਅੱਖਰ ਨਾ ਫੁਰੇ, ਉਹਨੂੰ ਬੰਦ ਕਰ ਦੇਣਗੇ ਉਹਦਾ ਗੇਟ ਮਹਾਰਾਜ। ਉਸ ਛੱਜੂ ਝੂਰਦੇ ਫਿਰ ਸਤਸੰਗ ਜੀ ਮਹਾਰਾਜ ਨੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ, ਉਹਨੇ ਫਿਰ ਜਿਹੜੀ ਉਹਦੀ ਤਸੱਲੀ ਕਰਾਈ ਲਾਲ ਚੰਦ ਦੀ, ਫਿਰ ਮਹਾਰਾਜ ਦੇ ਚਰਨੀ ਪਿਆ, ਫਿਰ ਉਹ ਉਵੇਂ ਸਤਸੰਗ ਜੀ, ਫਿਰ ਉਹ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਲੜ ਕੇ ਸ਼ਹੀਦ ਹੋਇਆ। ਪਰ ਸ਼ੰਕਾ ਨਿਕਲ ਗਿਆ ਜਦੋਂ, ਉਦੋਂ ਮੈਂ ਕਹਿੰਦਾ ਜਿਹਦਾ ਨਿਕਲ ਗਿਆ ਉਹਦਾ ਵੀ ਭਲਾ ਜੇ, ਅਤੇ ਜਿਹੜੇ ਸਿੱਖ ਖਵਾਉਣ ਵਾਲਿਆਂ ਦਾ ਨਿਕਲਦਾ ਹੀ ਨਹੀਂ ਤਾਂ ਸਗੋਂ ਦੂਜਿਆਂ ਨੂੰ ਪਾਈ ਜਾਂਦੇ, ਇਹਨਾਂ ਦਾ ਕੀ ਬਣੂ? ਉਹਨਾਂ ਦਾ ਕਿੱਥੋਂ ਭਲਾ ਹੋਊ ਮੈਨੂੰ ਦੱਸੋ? ਗੁਰੂ ਸਾਹਿਬ ਕਿਰਪਾ ਕਰਨ, ਮਹਾਰਾਜ ਸਮਰੱਥ ਨੇ, ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਜਦੋਂ ਸਾਡੇ ਮਨ 'ਚ ਇਹ ਭਾਵਨਾ ਬਣ ਜਾਏ ਨਾ ਵੀ ਗੁਰੂ ਸਾਹਿਬ ਸਭ ਕੁਝ ਕਰ ਸਕਦੇ ਆ, ਉਹ ਕਰਤੇ ਨੇ, ਅਕਾਲ ਪੁਰਖ ਦਾ ਰੂਪ ਨੇ, ਉਦੋਂ ਮੱਥਾ ਟੇਕਣ ਦਾ ਕੁਝ ਹੋਰ ਸਵਾਦ ਹੁੰਦਾ, ਅਤੇ ਜਦੋਂ ਆਪਾਂ ਰਸਮੀ ਮੱਥਾ ਟੇਕਦੇ ਹਾਂ ਮਨ 'ਚ ਸ਼ੱਕ ਵੀ ਹੁੰਦਾ, ਨਹੀਂ ਇੰਨਾ ਕੁ ਤਾਂ ਕਰ ਸਕਦੇ, ਆਹ ਨਹੀਂ ਕਰ ਸਕਦੇ, ਉਦੋਂ ਮੱਥਾ ਟੇਕਣ ਦੀ ਕੁਝ ਹੋਰ ਗੱਲ ਹੁੰਦੀ। ਮੱਥਾ ਟੇਕਣ ਦਾ ਫਲ ਅਤੇ ਆਨੰਦ ਦੋਵੇਂ ਵੱਖਰੇ ਹੋ ਜਾਂਦੇ ਜਦੋਂ ਆਪਣਾ ਇਹ ਸਿੱਧਕ ਪੱਕਾ ਹੋਵੇ ਵੀ ਗੁਰੂ ਸਾਹਿਬ ਜੀ ਸਰਬ ਕਲਾ ਸਮਰੱਥ ਹੈ, ਸਰਬ ਕਲਾ ਸਮਰੱਥ। ਫਿਰ 8ਵੇਂ ਪਾਤਸ਼ਾਹ ਜੀ ਸਾਧ ਸੰਗਤ ਜੀ ਅੱਗੇ ਪੰਜੋਖਰਾ ਸਾਹਿਬ ਤੋਂ ਉਹ ਨਿਹਾਲ ਕਰਕੇ ਉਹਨਾਂ ਨੂੰ, ਅਤੇ ਫਿਰ ਉਹ ਦਿੱਲੀ ਜਾਂਦੇ ਆ ਜਿੱਥੇ ਹੁਣ ਗੁਰਦੁਆਰਾ ਬੰਗਲਾ ਸਾਹਿਬ ਬਣਿਆ। ਇਹ ਰਾਜਾ ਜੈ ਸਿੰਘ ਦਾ ਸਾਧ ਸੰਗਤ ਜੀ ਬੰਗਲਾ ਸੀ, ਇਸੇ ਕਰਕੇ ਬੰਗਲਾ ਸਾਹਿਬ ਕਹਿੰਦੇ। ਉੱਥੇ ਉਤਾਰਾ ਕਰਵਾਇਆ 8ਵੇਂ ਪਾਤਸ਼ਾਹ ਜੀ ਦਾ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੇ ਕੌਤਕ ਵੀ ਕੀਤੇ। ਉੱਥੇ ਔਰੰਗਜ਼ੇਬ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ, ਕਹਿੰਦੇ ਇੱਕ ਘੜੀ ਖੜਾ ਰਿਹਾ ਦਰਵਾਜ਼ੇ ਅੱਗੇ, ਜਿਸ ਤੋਂ ਸਾਰੀ ਦੁਨੀਆ ਥਰ ਥਰ ਕੰਬਦੀ ਸੀ, ਜਿਸ ਦੇ ਪ੍ਰਭਾਵ ਥੱਲੇ ਆਣ ਕੇ ਰਾਮ ਰਾਏ ਨੇ ਸਤਸੰਗ ਜੀ ਬਾਣੀ ਦੀ ਪੰਕਤੀ ਬਦਲਣ ਦੀ ਹਿਮਾਕਤ ਕਰ ਦਿੱਤੀ। ਉਹ ਅੱਠਵੇਂ ਪਾਤਸ਼ਾਹ ਜੀ ਦੇ ਦਰ ਅੱਗੇ ਖੜਾ ਰਿਹਾ ਇੱਕ ਘੜੀ, ਮਹਾਰਾਜ ਜੀ ਨੇ ਦਰਵਾਜ਼ਾ ਹੀ ਬੰਦ ਕਰਵਾ ਲਿਆ ਸੀ, ਦਰਸ਼ਨ ਨਹੀਂ ਦਿੱਤੇ ਉਹਨੂੰ, ਕਿਉਂਕਿ ਹੁਕਮ ਸੀ ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਨਹੀਂ ਦੇਣੇ ਉਹਨੂੰ ਦਰਸ਼ਨ। ਤਰਸਦਾ ਸੀ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ। ਉੱਥੇ ਹੀ ਸਤਸੰਗ ਜੀ, ਫਿਰ ਉਹ ਦਿੱਲੀ 'ਚ ਇੱਕ ਰੋਗ ਫੈਲਿਆ, ਅੱਠਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਇੱਕ 'ਚ ਬੱਚੇ 'ਚ ਆਪਣਾ ਚਰਨ ਪਾ ਕੇ ਬੈਠੇ, ਆਖਿਆ ਵੀ ਜਿਹੜਾ ਇੱਧਰ ਦੀ ਲੰਘੇਗਾ ਉਹਦਾ ਰੋਗ ਦੂਰ ਹੋ ਜਾਏਗਾ। ਐਵੇਂ ਨਹੀਂ ਆਖਿਆ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਅਸੀਂ ਕਹਿੰਦੇ ਜੀ ਬਾਣੀ ਦਾ ਸੰਬੰਧ ਸਿਰਫ ਮਨ ਨਾਲ ਹੈ, ਬਿਲਕੁਲ ਮਨ ਨਾਲ ਹੈ, ਪਰ ਮਨ ਦਾ ਸੰਬੰਧ ਗੁਰਮੁਖੋ ਤਨ ਨਾਲ ਹੈ, ਇਹ ਚੇਤੇ ਰੱਖਣਾ। ਸੋਏ ਸੁਨੰਦਰੀ ਮੇਰਾ ਤਨ ਮਨ ਮੌਲਾ, ਤਨ ਮਨ ਮੌਲਾ ਆਖਿਆ, ਇਕੱਲਾ ਮਨ ਮੌਲਾ ਨਹੀਂ ਜੀ ਆਖਿਆ, ਤਨ ਦਾ ਸੰਬੰਧ ਮਨ ਦੇ ਨਾਲ ਹੈ ਤੇ ਮਨ ਦਾ ਸੰਬੰਧ, ਕਿਉਂਕਿ ਤਨ ਤੋਂ ਬਿਨਾਂ ਮਨ ਦੀ ਵਿਆਖਿਆ ਹੋ ਹੀ ਨਹੀਂ ਸਕਦੀ, ਤੇ ਮਨ ਤੋਂ ਬਿਨਾਂ ਤਨ ਤਾਂ ਢੇਰੀ ਹੈ ਮਿੱਟੀ ਦੀ, ਹੈ ਹੀ ਨਹੀਂ ਕੁਝ। ਜਿਹੜੀ ਬਾਣੀ ਮਨ ਤੇ ਅਸਰ ਕਰੇਗੀ ਉਹਦਾ ਪ੍ਰਭਾਵ ਤਨ ਤੋਂ ਦਿਖਾਈ ਦੇਵੇਗਾ, ਹੈਵ ਟੂ ਦਿਖਾਈ ਦੇਵੇਗਾ। ਜੇ ਮਨ ਤੇ ਬਾਣੀ ਨੇ ਅਸਰ ਕੀਤਾ ਤੇ ਉਹਨੇ ਦਿਸਣਾ ਤਨ ਤੋਂ, ਜਿਵੇਂ ਉਦਾਸੀ ਹੁੰਦੀ ਮਨ 'ਚ ਹੈ ਤੇ ਦਿਖਾਈ ਚਿਹਰੇ ਤੋਂ ਦਿਸਦੀ ਹੈ, ਖੁਸ਼ੀ ਬੱਚੇ ਦੀ ਹੁੰਦੀ ਮਨ 'ਚ ਹੈ, ਬੱਚੇ ਨੂੰ ਮਰਜ਼ੀ ਦਾ ਖਾਣ ਨੂੰ ਦੇ ਦਿਓ, ਜੇ ਉਹਦਾ ਮਨ ਖੁਸ਼ ਹੋਇਆ ਉਹਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਬੱਚਾ ਬੜਾ ਖੁਸ਼ ਹੋਇਆ ਇਹ ਚੀਜ਼ ਖਾ ਕੇ, ਆ ਖਿਡਾਉਣਾ ਲੈ ਕੇ। ਖੁਸ਼ੀ ਦੀ ਖਬਰ ਕਿਸੇ ਸਿੱਖ ਨੂੰ ਚਿੱਠੀ ਖੁਸ਼ੀ ਦੀ ਆਈ ਹੋਵੇ ਨਾ, ਉਹਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਬੜਾ ਖੁਸ਼ ਸੀ ਅੱਜ। ਖੁਸ਼ੀ ਮਨ 'ਚ ਹੈ, ਦਿਸਦੀ ਤਨ ਤੋਂ ਹੈ, ਦੁੱਖ ਮਨ 'ਚ ਹੁੰਦਾ, ਦਿਖਾਈ ਤਨ ਤੋਂ, ਚਿਹਰਾ ਦੇਖ ਕੇ ਕਹਿੰਦਾ ਵੀ ਅੱਜ ਕੀ ਗੱਲ ਹੈ ਭਾਈ ਤੈਨੂੰ ਇੰਨਾ ਉਦਾਸ ਹੈ, ਫਿਰ ਉਹ ਦੱਸਦਾ ਵੀ ਕੋਈ ਆਹ ਖਬਰ ਐਸੀ ਆਈ। ਉਦਾਸੀ ਮਨ 'ਚ ਹੈ ਪਰ ਦਿਖਾਈ ਤਨ ਤੋਂ ਦੇ ਰਹੀ ਹੈ। ਸਿਰਫ ਆਪਾਂ ਇਹ ਕਹਿ ਦੇਣਾ ਇਹਦਾ ਮਨ ਨਾਲ ਸੰਬੰਧ ਹੈ ਤੇ ਮਨ ਦਾ ਤਨ ਨਾਲ ਨਹੀਂ ਸੰਬੰਧ। ਗੁਰੂ ਸਾਹਿਬ ਦੇ ਬਚਨ ਦਾ ਫਿਰ ਕੀ ਬਣੇਗਾ, ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜੇ ਡਿੱਠੇ ਸਭ ਦੁੱਖ ਜਾਏ, ਦੁੱਖ ਜਾਂਦੇ ਨੇ, ਪਰ ਇਹ ਜ਼ਰੂਰ ਪਹਿਲਾਂ ਸੱਤਵੇਂ ਪਾਤਸ਼ਾਹ ਦਾ ਬਚਨ ਚੇਤੇ ਰੱਖਣਾ, ਮਾਲਕ ਲੋਕ ਪਰਲੋਕ ਹੈ ਕੇਰਾ, ਫਲ ਪਾਵੇ ਜੇ ਭਾਉ ਕਨੇਰਾ, ਫਲ ਤਾਂ ਮਿਲਣਾ ਜੇ ਭਾਵਨਾ ਹੈ, ਜੇ ਭਾਵਨਾ ਨਹੀਂ ਆਇਆ ਤਾਂ ਕੋਈ ਫਲ ਨਹੀਂ ਮਿਲਣਾ, ਇਹ ਸੱਚ। ਜੇ ਆਪਾਂ ਮਹਾਰਾਜ ਨੂੰ ਸਮਰਾਥੀ ਨਹੀਂ ਸਮਝਦੇ ਫਲ ਕੀ ਮਿਲ ਜਾਣਾ ਆਪਾਂ ਨੂੰ, ਫਲ ਉਹਨੂੰ ਮਿਲਣਾ ਜਿਸ ਦੀ ਭਾਵਨਾ, ਜਿਸ ਦੀ ਭਾਵਨਾ ਉਹ ਅੱਜ ਵੀ ਦੁੱਖ ਪੰਜਣੀ ਬੇਰੀ ਤੋਂ ਸਾਧ ਸੰਗਤ ਜੀ ਗਈ ਜੋਤ ਉਹਨਾਂ ਦੀ ਵਾਪਸ ਆ ਜਾਂਦੀ ਹੈ, ਤੇ ਜਿਹਨਾਂ ਦੀ ਨਹੀਂ ਭਾਵਨਾ ਉਹ ਕਹਿੰਦੇ ਸ਼੍ਰੋਮਣੀ ਕਮੇਟੀ ਵਾਲੇ ਪੈਸੇ ਦੇ ਕੇ ਕਰਵਾ ਰਹੇ ਇਹ ਕੰਮ, ਸ਼੍ਰੋਮਣੀ ਕਮੇਟੀ ਵਾਲੇ ਤਾਂ ਪੈਸੇ ਲੈ ਕੇ ਨਾ ਰੱਜਣ ਦੇਣਾ ਉਹਨਾਂ ਨੂੰ, ਤੇ ਕੀ ਧੇਲਾ ਨਹੀਂ ਦਿੰਦੇ ਉਹ ਤਾਂ ਕਿਸੇ ਨੂੰ, ਉਹਨਾਂ ਕੀ ਦੇਣਾ ਕਿਸੇ ਨੂੰ, ਉਹ ਤਾਂ ਆਪ ਨਹੀਂ ਰੱਜਦੇ। 1,65,00,000 ਦਾ ਤੇਲ ਇੱਕੋ ਸਾਲ 'ਚ ਕਹਿੰਦੇ ਸਾਡੀ ਗੱਡੀ ਖਾ ਗਈ, ਐਡੀ ਬੇਸ਼ਰਮੀ, ਤੇ ਕਹਿੰਦੇ ਉਹ ਪੈਸੇ ਦੇ ਕੇ ਕਰਵਾ ਰਹੇ ਜੀ। ਇੱਦਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਇਹ ਭਾਵਨਾ ਦਾ ਫਰਕ ਹੈ, ਉੱਥੇ ਕਲਾ ਪ੍ਰਤੱਖ ਵਰਤਦੀ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਚਰਨ ਪਾ ਕੇ ਬੈਠੇ, ਆਖਿਆ ਉਹਦਾ ਰੋਗ ਦੂਰ ਹੋਵੇਗਾ, ਉਹ ਇੱਧਰ ਦੀ ਲੰਘੋ, ਸਾਰੇ ਚੂੜਾ ਲਓ, ਅਜੇ ਵੀ ਚੂੜਾ ਦਿੰਦੇ ਜੇ ਬੰਗਲਾ ਸਾਹਿਬ ਜਾਈਏ ਤੇ ਉੱਥੋਂ ਉਹ ਯਾਦ ਹੈ ਅੱਠਵੇਂ ਪਾਤਸ਼ਾਹ ਜੀ ਦੀ। ਜਿਹਨੂੰ ਨਹੀਂ ਫਿੱਟ ਉਹਨੂੰ ਤਾਂ ਫਿਰ ਦੁੱਖ ਭੰਜਣੀ ਬੇਰੀ ਵੀ ਨਹੀਂ ਫਿੱਟ, ਉਹਨੂੰ ਤਾਂ ਸੀਸ ਲੱਥ ਕੇ ਜੁੜਨ ਵਾਲੀ ਗੱਲ ਵੀ ਨਹੀਂ ਫਿੱਟ। ਪਰ ਇੱਕ ਪ੍ਰਮਾਣ ਮੈਂ ਤੁਹਾਨੂੰ ਦਿੰਦਾ, ਆਪਾਂ ਗੱਲਾਂ ਬਹੁਤ ਕਰਦੇ ਮਹਾਂਪੁਰਸ਼ਾਂ ਦੀਆਂ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਭਾਵਨਾ ਦੇਖੋ ਤੁਸੀਂ ਫਰਕ ਕਿੰਨਾ, ਉਹ ਪਰਿਕਰਮਾ ਕਰਕੇ ਤੁਰੇ ਆਉਂਦੇ ਨੇ ਮੱਥਾ ਟੇਕ ਕੇ। ਬੇਰ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਆਏ ਸੰਤ, ਉੱਥੇ ਕੁਝ ਅਪ ਟੂ ਡੇਟ ਬੰਦੇ ਸਾਧ ਸੰਗਤ ਜੀ ਖੜੇ ਆ, ਉਹਨਾਂ ਨੇ ਅੱਗੇ ਹੋ ਕੇ ਫਤਿਹ ਬੁਲਾਈ ਤੇ ਨਾਲ ਮੈਨੇਜਰ ਨੇ 71 ਹੈ, ਤੇ ਮਹਾਂਪੁਰਸ਼ਾਂ ਨੇ ਆਖਿਆ ਵੀ ਇਹ ਇੱਥੇ ਕਾਹਦੇ ਲਈ ਖੜੇ ਜੇ? ਉਹ ਕਹਿੰਦੇ ਜੀ ਇਹ ਨਾ ਆ ਬੇਰੀ ਦੀ ਇੰਸਪੈਕਸ਼ਨ ਵਾਸਤੇ ਖੇਤੀਬਾੜੀ ਯੂਨੀਵਰਸਿਟੀ ਤੋਂ ਇਹ ਬੰਦੇ ਆਏ ਨੇ, ਤੇ ਇਹ ਕਹਿ ਰਹੇ ਨੇ ਵੀ ਇਹ 3 ਸਦੀਆਂ ਤੋਂ ਬਾਅਦ ਜਿਹੜੀ ਬੇਰੀ ਆ ਇਹ ਫਲ ਵੀ ਨਹੀਂ ਦਿੰਦੀ, ਤੇ ਫਿਰ ਇਹਨੇ ਖੀਣ ਹੋ ਜਾਣਾ, ਡਿੱਗ ਪੈਣੀ ਹੁੰਦੀ ਆ, ਤੇ ਆਪਾਂ ਇਹ ਨਿਸ਼ਾਨੀ ਹੈ ਮਹਾਰਾਜ ਦੀ, ਇਸ ਕਰਕੇ ਇਸ ਬੇਰੀ ਨੂੰ ਸਪੋਰਟ ਦੇਣ ਦੀ ਇਹ ਬਣਾ ਰਹੇ ਨੇ ਇੱਥੇ ਵਿਉਂਤ, ਬਈ ਇਹਨੂੰ ਗਾਰਡਰਾਂ ਦੀ ਸਪੋਰਟ ਦੇ ਦਿੱਤੀ ਜਾ, ਕਿਉਂਕਿ ਬੇਰੀ ਡਿੱਗ ਨਾ ਪਏ। ਸੰਤ ਬਾਬਾ ਜਰਨੈਲ ਸਿੰਘ ਜੀ ਨੇ ਆਖਿਆ ਉਹ ਗੁਰਮੁਖੋ, ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ, ਕਿਸੇ ਸਪੋਰਟ ਦੀ ਲੋੜ ਨਹੀਂ, ਜੇ ਪਹਿਲਾਂ 4 ਸਦੀਆਂ ਦੀ ਇਹ ਖੜੀ ਹੈ ਤੈਨੂੰ ਅੱਗੇ ਤੇ ਵੀ ਕੁਛ ਨਹੀਂ ਹੋ ਸਕਣਾ, ਪਰ ਅਰਦਾਸ ਕਰੋ ਮਹਾਰਾਜ ਦੇ ਅੱਗੇ। ਉਦੋਂ ਤਾਂ ਉਹ ਚਲੇ ਗਏ ਸੀ, ਤੇ 84 ਦੇ ਅਟੈਕ ਤੱਕ ਤਾਂ ਕੋਈ ਨਹੀਂ ਦਿੱਤੀ, ਤੇ ਉਹ ਤੋਂ ਬਾਅਦ ਮੁੜ ਕੇ ਹੁਣ ਤੁਸੀਂ ਜਾਓ ਤੇ ਸਪੋਰਟਾਂ ਦਿੱਤੀਆਂ, ਇਹ ਭਾਵਨਾ ਦਾ ਫਰਕ ਹੈ। ਉਹਨਾਂ ਨੇ ਆਖਿਆ ਸੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ, ਜਿਹਨੇ ਪਹਿਲਾਂ ਖੜੀਆਂ ਰੱਖੀਆਂ ਸਦੀਆਂ ਤੱਕ ਬੇਰੀਆਂ, ਉਹਨੇ ਅੱਗੇ ਵੀ ਕੁਛ ਨਹੀਂ ਹੋਣ ਦੇਣਾ, ਪਰ ਜਿਹਨੇ ਨਹੀਂ ਮੰਨਣਾ। ਉਹਨਾਂ ਆਖਿਆ ਨਹੀਂ ਨਹੀਂ ਕੋਈ ਨਹੀਂ, ਉਦੋਂ ਤਾਂ ਚੁੱਪ ਕੀਤੇ ਰਹੇ, ਬਾਅਦ 'ਚ ਕਹਿੰਦੇ ਸਪੋਰਟ ਦੇ ਕੇ ਬਚਾਓ। ਚਲੋ ਕੋਈ ਨਹੀਂ, ਸਪੋਰਟ ਦੇਣੀ ਕੋਈ ਮਾੜੀ ਨਹੀਂ, ਉਹਨਾਂ ਦੀ ਆਪਦੀ ਮਰਜ਼ੀ ਗੱਲ ਹੈ, ਪਰ ਭਾਵਨਾ ਹੋਰ ਚੀਜ਼ ਹੁੰਦੀ ਅਤੇ ਅਕਲ ਹੋਰ ਚੀਜ਼ ਹੈ। ਅਕਲੋਂ ਖਾਲੀ ਨਹੀਂ ਸਿੱਖ ਹੋਣਾ ਚਾਹੀਦਾ, ਪਰ ਅਕਲ ਗੁਰੂ ਸਾਹਿਬ ਜੀ ਦੇ ਅੱਗੇ ਨਹੀਂ ਜਾਣੀ ਚਾਹੀਦੀ, ਮਗਰ ਹੁੰਦਾ ਸਿੱਖ ਗੁਰੂ ਸਾਹਿਬ ਦੇ ਅੱਗੇ ਨਹੀਂ ਲੱਗਦਾ। ਇਸ ਲਈ ਮੈਂ ਬੇਨਤੀ ਕੀਤੀ, ਬਾਲਕ ਗੁਰੂ ਨਹੀਂ, ਗੁਰੂ ਬਸ, ਗੁਰੂ ਅਤੇ ਗੁਰੂ, ਗੁਰੂ ਸਾਹਿਬ ਨੇ ਅੱਠਵੇਂ ਪਾਤਸ਼ਾਹ ਸਮਰੱਥ ਗੁਰੂ ਨੇ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਹ ਜੋਤ ਹੈ ਉਹਨਾਂ 'ਚ। ਉਹ ਫਿਰ ਸਤਸੰਗ ਜੀ ਉੱਥੇ ਦਿੱਲੀ ਕਿਰਪਾ ਕਰਦੇ ਪਏ। ਉੱਥੇ ਹੀ ਫਿਰ ਉਹਨਾਂ ਨੇ ਆਖਿਆ ਸੀ ਇਹ ਪੀੜ੍ਹੀਆਂ ਦਾ ਗੈਪ ਮਿਟਾਉਣ ਵਾਸਤੇ ਇਹ ਵੀ ਵਿੱਥ ਵੀ ਨਾ ਇੱਥੇ ਉਮਰ ਦਾ ਕੋਈ ਫਰਕ ਦਾ ਕੋਈ ਇੱਥੇ ਗੁਰਮੁਖੋ ਹੈਗਾ ਜੇ ਤਕਾਜਾ, ਅਤੇ ਨਾ ਪੀੜ੍ਹੀਆਂ ਦੇ ਫਰਕ ਦਾ। ਦਾਦਾ ਗੁਰੂ ਆਪਣੇ ਪੋਤਰੇ ਨੂੰ ਸੰਘਾਸਨ 'ਤੇ ਸਭਾਏਮਾਨ ਕਰਦਾ ਅਤੇ ਪੋਤਰਾ ਬਾਬੇ ਵੱਲ ਦਾਦੇ ਵੱਲ ਇਸ਼ਾਰਾ ਕਰਦਾ। ਫਿਰ ਇਹ ਫਰਕ ਨਹੀਂ ਹੈਗਾ ਇੱਥੇ ਉਹਦੇ 'ਚ ਗੁਰਤਾ ਗੱਦੀ 'ਚ ਨਹੀਂ ਫਰਕ ਹੋਈ, ਭਾਵੇਂ 94 ਸਾਲ, ਭਾਵੇਂ 100 ਸਾਲ ਅਤੇ ਭਾਵੇਂ 5.25 ਸਾਲ, ਭਾਵੇਂ 9 ਸਾਲ ਅਤੇ ਭਾਵੇਂ 11 ਸਾਲ, ਗੁਰੂ ਸਾਹਿਬ ਤਾਂ ਸਮਰੱਥ ਹੀ ਨੇ, ਸਦਾ ਹੀ ਸਮਰੱਥ ਹੈ। ਇਸ ਲਈ ਉਹਨਾਂ ਨੇ ਫਿਰ ਆਖਿਆ ਸੀ ਪਰਿਕਰਮਾ ਕਰਕੇ ਆਪਣੇ ਹੱਥ 'ਚ ਨਾਰੀਅਲ ਲੈ ਕੇ 5 ਪੈਸੇ ਅਤੇ ਆਪਣੇ ਸੰਘਾਸਨ ਤੋਂ ਪਰਿਕਰਮਾ ਕਰਾ ਕੇ ਆਖਿਆ ਸੀ ਬਾਬਾ ਬਸੈ ਗ੍ਰਾਮ ਬਕਾਲੇ ਬਣਗੁਰ ਸੰਗਤ ਸਕਲ ਸੰਭਾਲੇ। ਉਹਨਾਂ ਨੇ ਆਖਿਆ ਸੀ ਇਹ ਹੁਣ ਸਾਡੀ ਥਾਂ 'ਤੇ ਸਾਡਾ ਬਾਬਾ ਹੀ ਬੈਠੇਗਾ। ਫਿਰ ਬਾਬੇ ਨੇ ਆਖਿਆ ਸੀ ਆਪਣੇ ਤਿੰਨਾਂ ਸਾਹਿਬਜ਼ਾਦਿਆਂ ਦੇ ਹੁੰਦਿਆਂ ਸਾਡਾ ਪੋਤਰਾ ਬੈਠੇਗਾ। ਇਸ ਕਰਕੇ ਇਹ ਮਨ 'ਚ ਕਦੇ ਨਹੀਂ ਆਉਣੀ ਚਾਹੀਦੀ ਭਈ ਇਹ 5.25 ਸਾਲ ਤਾਂ ਬਚਪਨ ਹੁੰਦਾ ਜੀ, ਤਾਂ ਬਚਪਨ 'ਚ ਸਮਰੱਥਾ ਕਿਵੇਂ ਹੋ ਸਕਦੀ। ਸਮਰੱਥਾ ਜੋਤ ਦੀ ਹੈ, ਜੋਤ ਜਿਸ ਸਰੀਰ 'ਚ ਵਰਤੇਗੀ ਉਹ ਸਰੀਰ ਜੋ ਚਾਹੇ ਸਤਸੰਗ ਦੀ ਫਿਰ ਕੌਤਕ ਕਰ ਸਕਦਾ। ਸਿੱਖ ਕਰ ਦਿੰਦੇ ਨੇ, ਗੁਰੂ ਸਾਹਿਬ ਤਾਂ ਗੁਰੂ ਸਾਹਿਬ ਹੈ ਤਾਂ ਸਿੱਖ ਕਰ ਦਿੰਦੇ। ਸਿੱਖ ਲੱਥੇ ਸੀਸ ਤੋਂ ਸਤਸੰਗ ਜੀ ਲੜ ਸਕਦਾ। ਇਹ ਕਿਰਪਾ ਗੁਰੂ ਸਾਹਿਬ ਜੀ ਦੀ ਉਹਨਾਂ 'ਤੇ ਹੋਈ ਹੈ। ਆਪਾਂ ਨਹੀਂ ਮੰਨਦੇ ਪਰ ਦੇਖੋ ਵਿਦਵਾਨਾਂ ਨੇ ਤਾਂ ਲਿਖਿਆ, ਉਹ ਕਹਿੰਦੇ ਚਲੀ ਤੇਗ ਅਤ ਬੇਗ ਸਿਉਂ ਦੂ ਕੇਰ ਬਲ ਧਾਰ ਉੱਤਰ ਗਏ ਸਿਰ ਦੋਨੋਂ ਕੇ ਪਰਸ ਪਰੇ ਇੱਕ ਸਾਰ। ਉੱਤਰ ਕਿਆ ਉਹ ਜਾ ਪਏ ਦੋਨਾਂ ਦੇ ਸਿਰ ਇੱਕ ਸਾਰ ਬਰਾਬਰ, ਪਰ ਅਗਲੀ ਕਲਾ ਬਰਾਬਰ ਨਹੀਂ ਰਹੀ, ਲੱਥਣ ਤੱਕ ਬਰਾਬਰ ਸੀ। ਕਹਿੰਦੇ ਵਾਰ ਬਰਾਬਰ ਚੱਲੇ, ਸਿਰ ਬਰਾਬਰ ਲੱਥੇ, ਡਿੱਗੇ ਬਰਾਬਰ, ਪਰ ਅੱਗੇ ਵੇਖੋ ਕੀ ਕਹਿੰਦੇ। ਅੱਗੇ ਕਹਿੰਦੇ ਢਿੱਗ ਤੇ ਪਿੱਖ ਇੱਕ ਸਿੱਖ ਨੇ ਕਹਿਓ, ਪ੍ਰਣ ਤੁਮਾਰਾ ਦੀਪ ਸਿੰਘ ਰਹਿਓ, ਸੁਣ ਸਿੱਖ ਤੇ ਨਿਜ ਪ੍ਰਣ ਸੁਭਾਰਾ, ਨਿਜ ਕਰ ਨਿਜ ਕਰ ਸੀਸ ਹੱਥ ਨਿਜ ਤਾਰਾ। ਕਹਿੰਦੇ ਆਪਣਾ ਸੀਸ ਆਪੇ ਫੜ ਕੇ ਬਾਬਾ ਦੀਪ ਸਿੰਘ ਜੀ ਨੇ ਆਪਣੀ ਤਲੀ ਤੇ ਰੱਖ ਲਿਆ। ਕਹਿੰਦੇ ਦਾਇਨੇ ਹੱਥ ਆ ਖੜਗ ਕਰਾਰਾ, ਖੱਬੀ ਤਲੀ ਤੇ ਸੀਸ ਹੈ ਤੇ ਸੱਜੇ ਹੱਥ ਵਿੱਚ ਸਤਸੰਗ ਜੀ 18 ਸੇਰ ਦਾ ਖੰਡਾ ਹੈ। ਜੇ ਸਿੱਖ ਇੱਦਾਂ ਕਰ ਸਕਦਾ ਹੈ ਤੇ ਗੁਰੂ ਕਿੰਨਾ ਸਮਰੱਥ ਹੋਵੇਗਾ, ਇਹ ਆਪਾਂ ਆਪੇ ਅੰਦਾਜ਼ਾ ਲਾ ਲੈਣਾ। ਉਹ ਗੁਰੂ ਸਾਹਿਬ ਜੀ ਸਰਬਕਲਾ ਹੀ ਸਮਰੱਥ ਨੇ। ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਸਤਸੰਗ ਜੀ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ, ਤਾਂ ਥੋੜ੍ਹੀਆਂ ਕੁ ਟੂਕ ਮਾਤਰੇ ਬੇਨਤੀਆਂ ਕੀਤੀਆਂ। ਗੁਰਮੁਖੋ ਮਹਾਰਾਜ ਸਮਰੱਥ ਨੇ, ਸਦਾ ਲਈ ਸਮਰੱਥ ਨੇ। ਗੁਰੂ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੈ, ਇਸ ਕਰਕੇ ਉਸੇ ਭਾਵਨਾ ਉਸੇ ਨਜ਼ਰ ਨਾਲ ਮਹਾਰਾਜ ਜੀ ਦੇ ਦਰਸ਼ਨ ਕਰਨੇ, ਮੱਥਾ ਟੇਕਣਾ, ਪ੍ਰਕਰਮਾ ਕਰਨੀਆਂ, ਸੇਵਾ ਕਰਨੀ, ਤੇ ਫਲ ਵੀ ਉਸੇ ਤਰ੍ਹਾਂ ਦੇ। ਮਾਲਕ ਲੋਕ ਪਰਲੋਕ ਹੈ ਕੇਰਾ, ਫਲ ਪਾਵੇ ਜੇ ਭਾਉ ਘਨੇਰਾ। ਜੇ ਫਲ ਲੈਣਾ ਤਾਂ ਪਹਿਲਾਂ ਆਪਣੀ ਭਾਵਨਾ ਪੱਕੀ ਕਰੋ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਗੁਰੂ ਸਾਹਿਬ ਜੀ ਦੇ ਅਵਤਾਰ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਸਤਸੰਗ ਜੀ ਬਹੁਤ ਬਹੁਤ ਵਧਾਈਆਂ ਹੋਵਣ ਜੀ। ਅਗਲਾ ਪ੍ਰੋਗਰਾਮ ਆਪ ਜੀ ਗੁਰਮੁਖਾਂ ਤੋਂ ਸਰਵਣ ਕਰੋ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ। ਲੇਖਾ ਕਿਤੇ ਨੇ ਛੁੱਟੀ ਆ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਸੰਤ ਬਾਬਾ ਅਮੀਰ ਸਿੰਘ ਜੀ ਸਤਸੰਗ ਜੀ, ਉਹਨਾਂ ਨੇ ਆਪ ਜੀ ਨੂੰ ਕੁਝ ਦਿਨ ਸੰਗਤਾਂ ਦੇ ਦਰਸ਼ਨ ਕੀਤੇ, ਬਚਨ ਸੁਣਾਏ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੰਗਤ ਵਿੱਚ ਸੁਭਾਜਮਾਨ ਨੇ ਜੀ, ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ। ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।